ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ। ਸਾਜਨ ਮੇਰੇ ਪ੍ਰੀਤਮ ਹੋ ਤੁਮ ਸਹਿ ਕੀ ਭਗਤ ਕਰੇ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਆਪਣੇ ਮਨੁੱਖਾ ਸਰੀਰ ਦੇ ਵਿਅਰਥ ਜਾ ਰਹੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ, ਜਿੱਥੇ ਲੜੀਵਾਰ ਕਥਾ ਨਿਤਨੇਮ ਅਨੁਸਾਰ ਮਹਾਰਾਜ ਨੇ ਆਪਾਂ ਨੂੰ ਬਖਸ਼ੀ ਹੋਈ। ਸੋ ਆਓ ਮਨਬਿਰਤੀਆਂ ਇਕਾਗਰ ਕਰੋ, ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਜਿਸ ਗੁਰਬਾਰ ਸਤਿਗੁਰੂ ਕਿਰਪਾ ਕਰਦੇ ਹੈ, ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੋਬਿੰਦਵਾਲ ਸਾਹਿਬ ਰਾਜਮਾਨ ਸਨ, ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਦੀਵਾਨ ਵਿੱਚ ਬੜੇ ਬੜੇ ਭਾਰੀ ਗੁਰਸਿੱਖ ਅਵਸਥਾ ਦੇ ਵਿੱਚ ਚੌਥੇ ਪਦ ਦੀ ਅਵਸਥਾ 'ਚ ਵਿਚਰਨ ਵਾਲੇ ਜੀਵਨ ਮੁਕਤ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਪਾਰੋ ਜੀ ਵਰਗੇ, ਭਾਈ ਬੱਲੂ ਜੀ ਜੋ ਮਹਾਰਾਜ ਦਾ ਹਜ਼ੂਰੀਆ ਸੇਵਕ ਸੀ, ਇਤਿਹਾਸਕ ਗੁਰਸਿੱਖ ਜਿਹੜੇ ਸਨ ਉਹ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਸਵਾਭਿਮਾਨ, ਸਾਰੀਆਂ ਸੰਗਤਾਂ ਨੂੰ ਪਰਮੇਸ਼ੁਰ ਦੀ ਭਗਤੀ ਵਿੱਚ ਜੋੜਨ ਵਾਸਤੇ ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਸ ਨਿਰਮਲ ਪੰਥ ਦੇ ਵਿੱਚ ਜੋ ਪ੍ਰੇਮਾ ਭਗਤੀ ਹੀ ਪ੍ਰਮਾਣਿਤ ਹੈ ਉਹ ਪਵਿੱਤਰ ਸ਼ਬਦ ਮਹਾਰਾਜ ਸਾਹਿਬ ਜੀ ਨੇ ਇਹ ਉਸ ਵੇਲੇ ਉਚਾਰਨ ਕੀਤਾ ਹੈ। ਪਹਿਲਾਂ ਮਹਾਰਾਜ ਸਾਹਿਬ ਜੀ ਮੰਗਲ ਕਰਨਗੇ, ਮੰਗਲ ਦੀ ਵਿਚਾਰ, ਫਿਰ ਇਸ ਰਾਗ ਦੀ ਸੂਚਨਾ ਹੈ ਕਿ ਇਸ ਸਰੂਪ ਵਿੱਚ ਉਚਾਰਨ ਕੀਤਾ, ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੱਸ ਕੇ ਫਿਰ ਬੜੇ ਪਿਆਰ ਦੇ ਸਹਿਤ ਉਪਦੇਸ਼ ਮਹਾਰਾਜ ਸਾਹਿਬ ਜੀ ਦੇਣਗੇ। ਸੋ ਆਓ ਮਨਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ, ਇੱਕ ਅਦਵੈਤ ਦਾ ਬੋਧਕ ਹੈ ਜਿਹਦੇ ਚ ਦੁਆ ਪੜਨੀ ਹੈ, ਉਹ ਅਦਵੈਤ ਸਰੂਪ ਪਰਮੇਸ਼ੁਰ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤ ਚੇਤਨ ਆਨੰਦ ਇਹ ਬ੍ਰਹਮ ਦੇ ਵਿਸ਼ੇਸ਼ਣ ਕਹੇ, ਐਸੇ ਸਰੂਪ ਜੋ ਪਰਮੇਸ਼ੁਰ ਦੇ ਸਤ ਚੇਤਨ ਆਨੰਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ।
ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ।
ਆਸਾ ਰਾਗ ਹੈ ਉਚਾਰਨ ਕਰਨ ਵਾਲੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ, ਤੇ ਸ਼ੰਤ ਉਹ ਬਾਣੀ ਹੁੰਦੀ ਹੈ। ਇਹਦੇ ਵਿੱਚ ਸ਼ੰਤ ਦੇ ਦੋ ਤਿੰਨ ਭਾਵ ਹੈ। ਸ਼ੰਤ ਦਾ ਭਾਵ ਹੈ ਪਰਮੇਸ਼ੁਰ ਦਾ ਜਸ, ਰਾਗ ਦੇ ਤੀਸਰੇ ਸੁਰਤਾਲ ਵਿੱਚ ਕਰ ਤੀਜਾ, ਤੇ ਸ਼ੰਤ ਦਾ ਜਿਹਦੇ ਵਿੱਚ ਕਾਵਿ ਤੇ ਸੰਗੀਤ ਦੋਨੇ ਮਿਲਾਏ ਹੋਣ ਤੇ ਅਜਿਹੀ ਰਚਨਾ ਨੂੰ ਸ਼ੰਤ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਇਹਦੇ ਵਿੱਚ ਕਾਵਿ ਤੇ ਸੰਗੀਤ ਦਾ ਭਾਵ ਲੈ ਕੇ ਵਿਚਾਰਨ ਕਰਦੇ ਨੇ। ਸੁਣੋ ਜੀ।
ਸਾਜਨ ਮੇਰੇ ਪ੍ਰੀਤਮ ਹੋ,
ਹੇ ਮੇਰੇ ਸਾਡੇ ਸਰੀਰ ਦੇ ਸਾਜਨ ਸਜਣੋ, ਮਨ ਦੇ ਪ੍ਰੀਤਮੋ ਪਿਆਰਿਓ ਗੁਰਸਿੱਖੋ, ਇਹ ਸੀ ਸੁਣਨਾ ਕਰੋ।
ਤੁਮ ਸਹਿ ਕੀ ਭਗਤ ਕਰੇ ਹੋ,
ਤੁਸੀਂ ਸਾਰਿਆਂ ਦੇ ਸਹਿ ਨਾਮ ਪਤੀ ਦਾ, ਜਿਹੜਾ ਸਾਰਿਆਂ ਦਾ ਪਤੀ ਹੈ ਅਕਾਲ ਪੁਰਖ, ਉਹਦੀ ਪ੍ਰੇਮਾ ਭਗਤੀ ਕਰੇ ਹੋ, ਕਰਨਾ ਕਰੋ, ਭਗਤੀ ਕਰੋ, ਬੰਦਗੀ ਕਰੋ ਪਰਮੇਸ਼ੁਰ ਦੀ। ਇਸ ਕਰਕੇ ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ, ਪੰਜਵੇਂ ਜਾਮੇ ਚ ਸ਼ਬਦ ਕਹੇ ਹੈ, ਅੱਗੇ ਦੱਸਦੇ ਹਨ।
ਗੁਰ ਸੇਵਹੁ ਸਦਾ ਆਪਣਾ,
ਜਿੱਥੇ ਭਗਤੀ ਕਰਨੀ ਹੈ ਉੱਤੇ ਆਪਣੇ ਸਤਿਗੁਰੂ ਨੂੰ ਲੋਕ ਪ੍ਰਲੋਕ ਦੇ ਰਾਖੇ ਜਾਣ ਕੇ ਸਦਾ ਦਾ ਭਾਵ ਹੈ ਹਮੇਸ਼ਾ ਹੀ ਸੇਵਨਾ ਕਰੋ। ਇਸ ਕਰਕੇ ਫਿਰ ਭਗਤੀ ਵਿੱਚ ਕਾਮਯਾਬੀ ਤਾਂ ਹੀ ਮਿਲੇਗੀ।
ਨਾਮ ਪਦਾਰਥ ਲੈ ਹੋ,
ਫਿਰ ਨਾਮ ਰੂਪੀ ਪਦਾਰਥ ਕੀਮਤੀ ਵਸਤੂ ਹੈ, ਲੇਹੋ ਲੈਣਾ ਕਰੋਗੇ। ਕਿਉਂਕਿ ਜਿਹੜੇ ਚਾਰੇ ਪੰਜੇ ਪਦਾਰਥ ਕਹੇ ਹੈ ਤੇ ਨਾਮ ਕਰਕੇ ਹੀ ਪ੍ਰੇਮ ਪਦਾਰਥ ਮਿਲਦਾ। ਨਾਮ ਪਦਾਰਥ ਵੀ ਹੈ, ਪ੍ਰੇਮ ਪਦਾਰਥ ਵੀ। ਇਸ ਕਰਕੇ ਨਾਮ ਪਦਾਰਥ ਨੂੰ ਸਫਲਾ ਕਰਨ ਵਾਲਾ ਪ੍ਰੇਮ ਪਦਾਰਥ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਸ ਨੂੰ ਪ੍ਰੇਮਾ ਭਗਤੀ ਕਹੀ। ਪ੍ਰੇਮ ਪਦਾਰਥ ਕਰਕੇ ਗਿਆਨ ਪਦਾਰਥ ਮਿਲਦਾ। ਇਸ ਕਰਕੇ ਫਿਰ ਗਿਆਨ ਪਦਾਰਥ ਤੋਂ ਅੱਗੇ ਮੁਕਤੀ ਦਾ ਪਦਾਰਥ, ਜਿਹੜਾ ਮੁਕਤ ਪਦਾਰਥ ਮਿਲਦਾ। ਇਉਂ ਜਦੋਂ ਮੁਕਤ ਪਦਾਰਥ ਮਿਲ ਜਾਵੇ ਫਿਰ ਜਨਮ ਪਦਾਰਥ ਜਿਹੜਾ ਹੈ ਇਹ ਸਫਲਾ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਢੰਗ ਤਰੀਕਾ ਬਣਾਇਆ ਨਾਮ ਪਦਾਰਥ ਦੇ ਨਾਲ। ਇਹ ਜਿਹੜੀਆਂ ਚਾਰ ਹੋਰ ਵੀ ਪਦਾਰਥ ਜੁੜੇ ਹੋਏ ਇਹਨਾਂ ਦੀ ਸਾਰੇ ਗੁਰੂ ਘਰ ਦੇ ਵਿੱਚ ਲੜੀ ਹੈ। ਇਉਂ ਮਹਾਰਾਜ ਫਰਮਾਨ ਕਰਦੇ ਹਨ ਜੀ,
ਭਗਤ ਕਰੋ ਤੁਮ ਸਹਿ ਕੀਰੀ।
ਹੇ ਪਿਆਰਿਓ, ਤੁਸੀਂ ਪਤੀ ਪਰਮੇਸ਼ਵਰ ਦੀ ਭਗਤੀ ਕਰਨਾ ਕਰੋ। ਜਿਹੜੀ ਭਗਤੀ ਹੈ ਅੱਗੇ ਦੱਸਦੇ ਨੇ,
ਜੋ ਸਹਿ ਪਿਆਰੇ ਭਾਵੇ।
ਜਿਹੜੀ ਭਗਤੀ ਹੈ ਪਿਆਰੇ ਪਤੀ ਪਰਮੇਸ਼ਵਰ ਨੂੰ ਭਾਵ ਹੈ, ਜਣੀ ਭਾਉਂਦੀ ਹੈ, ਚੰਗੀ ਲੱਗਦੀ ਹੈ। ਭਾਵ ਇਹ ਵੀ ਹੈ ਭਾਣਾ ਮੰਨਣਾ, ਰਜਾ ਵਿੱਚ ਚੱਲਣਾ, ਮਨ ਵਿੱਚ ਨਾਮ ਵਸਾਉਣਾ, ਇਤਿਆਦਿ ਭਗਤੀ ਕਰੋ।
ਆਪਣਾ ਭਾਣਾ ਤੁਮ ਕਰੋ।
ਜੇ ਤੁਸੀਂ ਭਾਈ ਆਪਣੀ ਮਨ ਮਰਜ਼ੀ ਕਰੋਗੇ ਤੇ ਆਪਣਾ ਭਾਣਾ ਜੋ ਮਨ ਨੂੰ ਲੱਗਦੀ ਹੈ ਚੰਗੀ ਗੱਲ ਭਾ ਗਈ ਜਿਹੜੀ, ਤੇ ਉਹੀ ਕੰਮ ਕਰੋਗੇ, ਗੁਰਮਤਿ ਤੋਂ ਉਲਟ ਕੰਮ ਕਰੋਗੇ, ਤਾਂ ਫਿਰ ਭਾਈ ਤੁਹਾਨੂੰ ਕਿਸ ਤਰ੍ਹਾਂ ਸੁੱਖ ਪ੍ਰਾਪਤ ਹੋਵੇਗਾ। ਤੋ ਇਸ ਕਰਕੇ ਫਿਰ ਉਦਾਂ ਦੁਖੀ ਪ੍ਰਾਪਤ ਹੋਣੇ ਨਾ। ਮਹਾਰਾਜ ਦੱਸਦੇ ਨੇ,
ਤਾਂ ਫਿਰ ਸਹਿ ਖੁਸ਼ੀ ਨਾ ਆਵੇ।
ਆਪਣੇ ਭਾਣੇ ਚੱਲਣ ਦੇ ਨਾਲ ਫਿਰ ਸੁਖ ਨਹੀਂ, ਸਰੀਰਕ ਦੁੱਖ ਪ੍ਰਾਪਤ ਹੋਣਗੇ। ਤੇ ਆਪਣੀ ਖੁਦ ਪਸੰਦੀ ਵਾਲਾ ਜਿਹੜਾ, ਆਪਣੀ ਮਨਾਉਣ ਵਾਲਾ ਵੀ ਮੈਂ ਜੋ ਕਰਦਾ ਇਹ ਠੀਕ ਹੈ, ਫਿਰ ਸਹਿਪਤੀ ਪਰਮਾਤਮਾ ਦੀ ਖੁਸ਼ੀ ਪ੍ਰਸੰਨਤਾ ਨਹੀਂ ਆ ਸਕਦੀ। ਆਪਣ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਉਹ ਤਾਂ ਵਿਛੜ ਕੇ ਚੋਟਾਂ ਹੀ ਖਾਂਦਾ ਹੈ।
ਭਗਤ ਭਾਵ ਇਹੋ ਮਾਰਗ ਵਿਖੜਾ।
ਵਾਹਿਗੁਰੂ ਦੀ ਭਾਵ ਪ੍ਰੇਮਾ ਭਗਤੀ ਜਿਹੜੀ ਹੈ ਇਹ ਬਹੁਤ ਮਿਖੜਾ ਕਠਣ, ਵਿਖੜਾ ਨਾਮ ਹੀ ਕਠਣ ਦਾ, ਕਠਣ ਮਾਰਗ ਹੈ ਇਹ। ਮਾਰਗ ਨਾਮ ਹੈ ਰਸਤੇ ਦਾ, ਕਠਣ ਰਸਤਾ ਹੈ। ਇਸ ਕਰਕੇ ਆਪੇ ਕਿਸੇ ਤੋਂ ਵੀ ਪ੍ਰੇਮਾ ਭਗਤੀ ਦਾ ਮਾਰਗ ਨਹੀਂ ਪਾਇਆ ਜਾਂਦਾ ਹੈ।
ਗੁਰਦੁਆਰਾ ਕੋ ਪਾਵੇ।
ਇਸ ਰਸਤੇ ਨੂੰ ਗੁਰ ਸਤਿਗੁਰਾਂ ਦੁਆਰਾ ਤੇ ਗੁਰਦੁਆਰਾ ਮਹਾਰਾਜ ਗੁਰੂ ਸਾਹਿਬ ਜੀ ਦੇ ਦੁਆਰਾ ਕੋਈ ਬਿਰਲਾ ਪੁਰਖ ਇਸ ਨੂੰ ਪਾ ਸਕਦਾ ਹੈ।
ਕਹੇ ਨਾਨਕ ਜਿਸ ਕਰੇ ਕਿਰਪਾ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਸਤਿਗੁਰੂ ਜੀ ਜਿਹੜਾ ਕਹੇ ਕਥਨ ਕਰਦੇ ਨੇ ਕਿ ਜਿਸ ਨੇ ਨਾ ਕਹੇ ਨਾਨਕ ਜਿਸ ਕਰੇ ਕਿਰਪਾ, ਜਿਸ ਭਗਤੀ ਦੇ ਉੱਤੇ ਮੇਰਾ ਵਾਹਿਗੁਰੂ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਮਿਹਰ ਦਇਆ ਦ੍ਰਿਸ਼ਟੀ ਕਰਦਾ ਹੈ,
ਸੋ ਹਰ ਭਗਤੀ ਚਿੱਤ ਲਾਵੇ।
ਉਹ ਫਿਰ ਵਾਹਿਗੁਰੂ ਦੀ ਭਗਤੀ ਦੇ ਵਿੱਚ ਗੁਰਾਂ ਦੀ ਕਿਰਪਾ ਦੁਆਰਾ ਹਰੀ ਪਰਮੇਸ਼ਵਰ ਦੀ ਭਗਤੀ ਬੰਦਗੀ ਵਿੱਚ ਆਪਣੇ ਚਿੱਤ ਬਿਰਤੀ ਨੂੰ ਲਾਵੇ ਲਾਉਂਦਾ ਹੈ।
ਮੇਰੇ ਮਨ ਬੈਰਾਗੀਆ।
ਬੈਰਾਗੀਆ ਤਾਂ ਕਿਹਾ, ਬੈਰਾਗੀ ਜਿਹੜਾ ਹੁੰਦਾ ਉਹ ਇੱਕ ਥਾਂ ਖੜਦਾ ਨਹੀਂ ਹੈ। ਇਸ ਕਰਕੇ ਮਨ ਨੂੰ ਬੈਰਾਗੀ ਤਾਂ ਕਿਹਾ, ਇਹ ਵੀ ਨਹੀਂ ਖੜਦਾ ਇੱਕ ਪਾਸੇ। ਹੇ ਮੇਰੇ ਮਨ ਬੈਰਾਗੀ, ਬੈਰਾਗਵਾਨ ਕਹਾਉਣ ਵਾਲੇ ਮਨਾਂ ਤੇ ਸਿੱਖਿਆ ਦਿੰਦੇ ਹਨ।
ਤੂੰ ਬੈਰਾਗ ਕਰ ਕਿਸ ਦਿਖਾਵੇ।
ਤੂੰ ਫਿਰ ਅੱਖਾਂ ਦੇ ਵਿੱਚੋਂ ਹੰਝੂ ਬਹਾ ਕੇ, ਨਕਲੀ ਹੰਝੂ ਜਿਹੜੇ ਨੇ ਉਹ ਅੱਖਾਂ 'ਚ ਤੇਲ ਪਾ ਕੇ ਕੱਢਦੇ ਹੈ, ਇਹ ਪਖੰਡ ਹੈ। ਇਹ ਪਖੰਡ ਦੇ ਨਾਲ ਤੋਂ ਵੈਰਾਗ ਕਰਕੇ ਕਿਹਨੂੰ ਦਿਖਾਵੇ ਦਿਖਾਉਂਦਾ ਵੀ ਲੋਕ ਕਹਿਣ ਬੜਾ ਵੈਰਾਗੀ ਹੈ, ਅੱਖਾਂ ਤੇ ਹੰਝੂ ਵਗਦੇ ਰਹਿੰਦੇ ਨੇ, ਉਹ ਹੁੰਦਾ ਤੇਲ ਥੋੜਾ ਜਿਹਾ ਲਾ ਲੈਂਦੇ ਆ ਉਹਦੇ ਨਾਲ ਅੱਖਾਂ ਚ ਪਾਣੀ ਆਈ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਮ ਗ੍ਰੰਥ ਵਿੱਚ ਆਪ ਜੀ ਨੇ ਪਾਵਨ ਬਚਨ ਕਹੇ ਹੈ, ਬੜੀ ਸੁੰਦਰ ਰਚਨਾ ਹੈ ਆਪ ਜੀ ਦੀ। ਅੰਕਨ ਭੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਵਹਾਏ ਦਿਖਾਵੈ, ਜੋ ਤਨ ਬਾਨ ਲਖੈ ਨਿਜ ਸੇਵਕ ਤਾਹੀਂ ਪਰੋਸ ਪ੍ਰਸਾਦ ਜਿਬਾਵੈ। ਹੁਣ ਤਾਂ ਪ੍ਰਸਾਦ ਪ੍ਰਸੋ ਪਰੋਸ ਪਰੋਸ ਕੇ ਜਿਹੜਾ ਕੋਈ ਧਨਬਾਨ ਆ ਜਾਵੇ। ਜੋ ਤਨ ਹੀਨ ਲਖੈ ਤੇ ਦੇਤ ਨਾ ਮਾਂਗਨ ਜਾਤ ਮੁਖੋ ਨਾ ਦਿਖਾਵੈ, ਲੂਟਤ ਹੈ ਪਸ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਮਹਾਰਾਜ ਦੀ ਰਚਨਾ ਹੈ। ਇਸ ਕਰਕੇ ਐਸਾ ਪਖੰਡ ਕਰਕੇ ਕਿਹਨੂੰ ਦਿਖਾ ਰਹੇ? ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ। ਐਸਾ ਯੋਗ ਨਹੀਂ ਹੈ।
ਹਰ ਸੋਹੇਲਾ ਤਿੰਨ ਸਦ ਸਦਾ,
ਹੇ ਮਨਾ ਤਿੰਨ ਉਹਨਾਂ ਨੂੰ ਸਦ ਸਦਾ ਸਦੀਵ ਕਾਲ ਹਮੇਸ਼ਾ ਹਮੇਸ਼ਾ ਹਰ ਵਾਹਿਗੁਰੂ ਦਾ। ਸੋਹੇਲਾ ਅਰਥ ਹੈ ਆਨੰਦ, ਸੋਹੇਲਾ ਆਨੰਦ ਪ੍ਰਾਪਤ ਹੋਇਆ ਹੈ ਉਹਨਾਂ ਨੂੰ
ਜੋ ਹਰ ਗੁਣ ਗਾਵੇ,
ਜਿਹੜੇ ਹਮੇਸ਼ਾ ਹਰੀ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ, ਉਹਦੇ ਵਿੱਚ ਜਿਹੜੇ ਖੂਬੀਆਂ ਹਨ, ਉਹਦੇ ਜਸ ਨੂੰ ਗਾਵੇ, ਗਾਉਂਦੇ ਨੇ, ਜਸ ਕਰਦੇ ਰਹਿੰਦੇ ਹਨ।
ਕਰ ਬੈਰਾਗ ਤੂੰ ਛੋੜ ਪਾਖੰਡ,
ਹੇ ਮਨਾ ਤੂੰ ਬੈਰਾਗ ਬੈਰਾਗਮਨ ਤਾਂ ਹੋ, ਬਾਹਰੋਂ ਬੈਰਾਗਮਨ ਹੋ ਕਰਕੇ ਜਿਹੜਾ ਪਖੰਡ ਕਰਦਾ ਇਹਨੂੰ ਛੱਡ। ਕਰ ਵੈਰਾਗ ਤੂੰ ਛੋੜ ਪਖੰਡ, ਪਖੰਡ ਵਾਲਾ ਵੈਰਾਗ ਛੱਡ ਦੇ, ਦਿਖਾਵੇ ਵਾਲਾ ਵੈਰਾਗ ਨਾ ਕਰ, ਇਹਨੂੰ ਛੱਡਣਾ ਕਰ। ਵਾਹਿਗੁਰੂ ਦੀ ਪ੍ਰਾਪਤੀ ਵਾਲਾ ਸੱਚਾ ਵੈਰਾਗ ਧਾਰਨ ਕਰ ਤਾਂ ਪ੍ਰਾਪਤੀ ਹੋਵੇਗੀ। ਇਹ ਪਾਖੰਡ ਜਿਹੜਾ ਦੰਭ ਵਾਲਾ ਸੁਭਾਅ ਹੈ ਇਹਨੂੰ ਛੱਡਣਾ ਕਰ।
ਸੋ ਸਹੁ ਸਭ ਕਿਛ ਜਾਣੇ,
ਕਿਉਂਕਿ ਸੋ ਉਹ ਸਹੁ ਪਤੀ ਪਰਮੇਸ਼ਰ ਸਾਰਾ ਕੁਛ ਜਾਣਦਾ ਹੈ। ਉਹ ਕੜਕੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਫਿਰ ਇਹ ਦਿਖਾਵਾ ਲੋਕਾਂ ਤੇ ਪ੍ਰਭਾਵ ਪਾ ਸਕਦਾ, ਪਰਮੇਸ਼ੁਰ ਤਾਂ ਸਭ ਕੁਛ ਜਾਣਦਾ, ਇਸ ਕਰਕੇ ਦਿਖਾਵਾ ਨਾ ਕਰ।
ਜਲ ਥਲ ਮਹੀਅਲ ਏਕੋ ਸੋਈ,
ਤੇ ਜਲ ਪਾਣੀ ਨੂੰ ਕਹਿੰਦੇ, ਪਾਣੀ ਵਾਲੀ ਜਗ੍ਹਾ ਪਾਣੀ ਦੇ ਵਿੱਚ ਵੀ, ਤੇ ਥਲ ਥਲਾਂ ਦੇ ਵੀ ਖੁਸ਼ਕ ਜਗ੍ਹਾ ਦੇ ਵਿੱਚ ਵੀ। ਮਹੀਅਲ ਮਹੀਅਲ ਨਾਮ ਪੰਡਿਤ ਤਾਰਾ ਸਿੰਘ ਨੇ ਇਹਦਾ ਅਰਥ ਮਹੀਅਲ ਦਾ ਇਕੱਠੇ ਦਾ ਹੀ ਧਰਤੀ ਕੀਤਾ ਹੈ, ਉਹ ਪੱਖ ਵੀ ਠੀਕ ਹੈ, ਪਰ ਇਹਦੇ ਵਿੱਚੋਂ ਅਰਥ ਨਿਕਲਣ ਕਰਕੇ ਮਹੀ ਨਾਮ ਪ੍ਰਿਥਵੀ ਦਾ, ਅਲ ਨਾਮ ਆਕਾਸ਼ ਦਾ। ਉਹ ਪ੍ਰਿਥਵੀ ਦੇ ਵਿੱਚ ਵੀ ਆਕਾਸ਼ ਦੇ ਵਿੱਚ ਵੀ ਉਹ ਸਾਰੀ ਜਗ੍ਹਾ ਏਕੋ ਸੋਈ, ਇੱਕੋ ਹੀ ਅਖੰਡ ਚੇਤਨ ਵਾਹਿਗੁਰੂ ਪਰਮੇਸ਼ੁਰ ਹੈ ਸਾਰੀ ਜਗ੍ਹਾ ਬਈ। ਜਲ ਥਲ ਮਹੀ ਵਾਲੇ ਏਕੋ ਸੋਈ, ਜਲ ਪਾਣੀ ਦੀ ਨਿਆਈ ਕੌਣ ਹੈ? ਜਿਹੜੇ ਪ੍ਰੇਮ ਕਰਨ ਵਾਲੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ। ਥਲਾਂ ਦੀ ਨਿਆਈ ਕੌਣ ਹੈ? ਥਲ ਖੁਸ਼ਕ ਜਗ੍ਹਾ, ਤੇ ਜਿਹੜੇ ਸਕਾਮੀ ਪੁਰਖ ਨੂੰ। ਮਹੀ ਨਾਮ ਹੈ ਪ੍ਰਿਥਵੀ, ਪ੍ਰਿਥਵੀ ਦੀ ਨਿਆਈ ਕਿਹੜੇ ਅਧਿਕਾਰੀਆਂ ਦੇ ਅੰਦਰ? ਅਲ ਆਕਾਸ਼ ਦੀ ਨਿਆਈ ਉੱਤਮ ਅਧਿਕਾਰੀਆਂ ਦੇ ਅੰਦਰ। ਏਕੋ ਸੋਈ, ਇੱਕ ਵਾਹਿਗੁਰੂ ਹੀ ਹੈ। ਜਲ ਥਲ ਮਹੀ ਅਲ ਏਕੋ ਸੋਈ, ਜਲ ਦੀ ਨਿਆਈ ਉੱਤਮ ਉੱਤਮ ਪੁਰਸ਼ ਨੇ ਜਿਹੜੇ, ਥਲ ਦੀ ਨਿਆਈ ਮੱਧਮ ਪੁਰਸ਼, ਧਰਤੀ ਦੀ ਨਿਆਈ ਕਨਿਸ਼ਠ ਪੁਰਸ਼, ਆਕਾਸ਼ ਦੀ ਨਿਆਈ ਅਧਮ ਪੁਰਸ਼। ਤੇ ਇਸ ਪ੍ਰਕਾਰ ਉਹ ਹੈ ਤਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ, ਏਕੋ ਸੋਈ, ਉਸੇ ਨੇ ਸਾਰੇ ਬਣਾਏ ਹੋਏ। ਤੇ ਐਸਾ ਮਹੀ ਪ੍ਰਿਥਵੀ ਦੀ ਨਿਆਈ ਬੁੱਧੀ ਤੇ ਅਲ ਆਕਾਸ਼ ਦੀ ਨਿਆਈ ਸਾਰਿਆਂ ਦੇ ਹਿਰਦੇ ਵਿੱਚ। ਏਕੋ ਸੋਈ, ਇੱਕ ਉਹੀ ਵਾਹਿਗੁਰੂ ਪਰਮੇਸ਼ੁਰ ਪਰਿਪੂਰਨ ਹੈ।
ਗੁਰਮੁਖ ਹੁਕਮ ਪਛਾਣ,
ਤੇ ਗੁਰਮੁਖ ਜਾਣੀ ਗੁਰੂ ਸਾਹਿਬ ਦੁਆਰਾ ਜਿਹੜੇ ਸ਼ੁਭ ਗੁਣ ਧਾਰਨ ਕਰ ਲਏ ਨੇ, ਤੇ ਉਹਨਾਂ ਨੂੰ ਫਿਰ ਵਾਹਿਗੁਰੂ ਦੇ ਹੁਕਮ ਪਾਣੇ ਨੂੰ ਉਹ ਪਛਾਣਦੇ ਹੈ, ਪਛਾਣ ਕੇ ਫਿਰ ਨਿਹਾਲ ਹੋ ਜਾਂਦੇ ਨੇ। ਗੁਰਮੁਖ ਤੇਰਾ ਪਾਣਾ ਪਾ, ਇਸ ਪ੍ਰਕਾਰ ਫਿਰ ਉਹ ਆਨੰਦ ਮਾਣਦੇ ਹਨ।
ਜਿਨ ਹੁਕਮ ਪਛਾਤਾ ਹਰੀ ਕੇਰਾ,
ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦਾ, ਕੇਰੇ ਦਾ ਅਰਥ ਹੁੰਦਾ ਦਾ, ਕੇਰਾ ਵਾਹਿਗੁਰੂ ਦਾ ਹੁਕਮ ਪਛਾਤਾ ਪਛਾਣ ਲਿਆ ਹੈ।
ਸੋਈ ਸਰਬ ਸੁਖ ਪਾਵੇ,
ਉਹ ਸਰਬ ਸਾਰੇ ਸੁਖਾਂ ਨੂੰ ਪਾ ਲੈਂਦਾ, ਸਾਰੇ ਸੁਖ ਪਾਣਾ ਮੰਨਣ ਦੇ ਪਾਣੀ ਜੀਵੜ ਹੋਰ ਦਾਤ ਨਹੀਂ, ਪਾਣਾ ਕਿਸੇ ਮਨਾਏ ਦਾ, ਉਹਦੀ ਰਜਾ ਵਿੱਚ ਰਹਿਣਾ।
ਏਵ ਕਹਿ ਨਾਨਕ ਸੋ ਬੈਰਾਗੀ,
ਸਤਿਗੁਰੂ ਜੀ ਕਥਨ ਕਰਦੇ ਨੇ ਇਹ ਇਸ ਪ੍ਰਕਾਰ, ਸੋ ਉਹ ਅਸਲੀ ਬੈਰਾਗੀ ਬੈਰਾਗਵਾਨ ਹਨ।
ਅਨ ਦਿਨ ਹਰ ਲਿਵ ਲਾਵੇ,
ਜੋ ਅਨ ਦਿਨ ਰਾਤ ਦਿਨ ਹਰੀ ਪਰਮੇਸ਼ਵਰ ਵਾਹਿਗੁਰੂ ਵਿੱਚ ਲਿਵ ਬਿਰਤੀ ਨੂੰ ਲਾਵੇ ਲਾਉਂਦੇ ਹਨ। ਸਤਿਗੁਰੂ ਜੀ ਨੇ ਅਗਲੀਆਂ ਜਿਹੜੀਆਂ ਪੰਕਤੀਆਂ ਨੂੰ, ਉਹਨਾਂ ਪੰਕਤੀਆਂ ਦੇ ਮਨ ਨੂੰ ਪਦਾਰਥਾਂ ਦੀ ਦੌੜ ਤੋਂ, ਮਨ ਹਮੇਸ਼ਾ ਪਦਾਰਥਾਂ ਵਿੱਚ ਦੌੜਦਾ ਰਹਿੰਦਾ ਨਾ, ਉਹਨੂੰ ਹਟਾਉਣ ਵਾਸਤੇ ਉਪਦੇਸ਼ ਦੇਣਗੇ, ਮਨ ਨੂੰ ਸਿੱਖਿਆ ਦੇਣਗੇ।
ਜਹ ਜਹ ਮਨ ਤੂੰ ਧਾਵਦਾ,
ਹੇ ਮਨਾ ਜਹ ਜਹ ਜਿੱਥੇ ਜਿੱਥੇ, ਭਾਵ ਉੱਤਰ 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 ਹੈ, ਦੱਖਣ ਹੈ, ਪੂਰਬ ਹੈ, ਪੱਛਮ ਹੈ, ਜਾਂ ਫਿਰ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਪਦਾਰਥਾਂ ਵਾਸਤੇ ਤੂੰ ਉਹਨਾਂ ਦੀ ਪ੍ਰਾਪਤੀ ਵਾਸਤੇ ਧਾਵਦਾ ਦੌੜਦਾ ਫਿਰਦਾ ਹੈ।
ਤਹਿ ਤਹਿ ਹਰ ਤੀਰਹਿ ਨਾਲੇ,
ਜਿਹੜੇ ਤੂੰ ਮਾੜੇ ਕੰਮ ਕਰ ਕਰਕੇ ਇਹ ਪਦਾਰਥ ਇਕੱਠਾ ਕਰਦਾ, ਤੈਨੂੰ ਚੇਤਾ ਹੋਣਾ ਚਾਹੀਦਾ ਵਾਹਿਗੁਰੂ ਤੈਨੂੰ ਸੱਤਾ ਦੇਣ ਵਾਲਾ ਨਾਲ ਹੀ ਹੈ, ਤੇਰੇ ਤੇਰੇ ਸਾਰੇ ਕਰਤੱਬਾਂ ਨੂੰ ਦੇਖਦਾ ਹੈ। ਇਹ ਨਾ ਸਮਝ ਵੀ ਮੈਨੂੰ ਕੋਈ ਦੇਖ ਨਹੀਂ ਰਿਹਾ, ਜਿੱਥੇ ਤੈਨੂੰ ਲੱਗੇ ਵੀ ਕੋਈ ਨਹੀਂ ਦੇਖਦਾ ਰੱਬ ਉੱਥੇ ਵੀ ਦੇਖ ਰਿਹਾ ਹੈ, ਐਸਾ ਵਾਹਿਗੁਰੂ ਹੈ ਤੇਰੇ ਨਾਲ ਹੈ ਸਾਥ।
ਮਨ ਸਿਆਣਪ ਛੋਡੀ ਹੈ,
ਹੇ ਮਨਾ ਆਪਣੀ ਚਤਰਾਈ ਛੱਡ ਦੇ, ਜਿਹੜੀ ਸਿਆਣਪ ਤੋਂ ਮੰਨਦਾ ਨਾ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ, ਇਹਨੂੰ ਛੋਡੀ ਹੈ ਛੱਡ ਦੇਣਾ ਕਰ, ਤਿਆਗ ਦੇ ਇਸ ਨੂੰ, ਮਨ ਕੀ ਮਤ ਤਿਆਗੀ ਹੈ ਸੁਣੀਆ ਉਪਦੇਸ਼, ਮਨ ਦੀ ਮਤ ਤਿਆਗ ਤੂੰ, ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠਿਣੀ ਹੈ, ਬਾਤ ਕਠਿਨੀ ਨੂੰ ਛੱਡ ਦੇ।
ਗੁਰ ਕਾ ਸ਼ਬਦ ਸੰਭਾਲੇ,
ਹਾਂ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਸੰਭਾਲੇ, ਸੰਭਾਲਣਾ ਕਰ, ਇਹਨੂੰ ਇਹ ਹੈ ਸੰਭਾਲਣ ਵਾਲਾ, ਇਸ ਕਰਕੇ ਥੋੜਾ ਜਿਹਾ ਪਾਰਾ ਕਰਕੇ ਬੋਲ ਲੈਣਾ, ਇਹਨੂੰ ਸੰਭਾਲੇ ਸੰਭਾਲਣਾ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਇਹਨੂੰ ਗੁਰੂ ਸਾਹਿਬ ਜੀ ਉਹਨਾਂ ਦੇ ਉਪਦੇਸ਼ ਨੂੰ ਸੰਭਾਲਣਾ ਕਰ, ਤੂੰ
ਸਾਥ ਤੇਰਾ ਸੋ ਸਹੁ ਸਦਾ ਹੈ,
ਸੋ ਉਹ ਸਹੁ ਪਤੀ ਪਰਮੇਸ਼ਰ ਤੇਰੇ ਸਦਾ ਹਮੇਸ਼ਾ ਸਾਥ ਨਾਲ ਰਹਿਣ ਵਾਲਾ ਹੈ।
ਇੱਕ ਖਿਣ ਹਰ ਨਾਮ ਸੰਭਾਲੇ,
ਜੇ ਤੂੰ ਇੱਕ ਖਿਣ ਛਿਣ ਮਾਤਰ ਵੀ ਹਿਰਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਤੇ ਸੰਭਾਲੇ ਸੰਭਾਲੇ ਤੂੰ ਯਾਦ ਕਰੇ,
ਜਨਮ ਜਨਮ ਕੇ ਤੇਰੇ ਪਾਪ ਕੱਟੇ,
ਇਹਦੇ ਨਾਲ ਕੀ ਹੋਏਗਾ? ਕਹਿੰਦੇ ਜਨਮਾਂ ਜਨਮਾਤਰਾਂ ਦੇ ਜਿਹੜੇ ਪਾਪ ਹੈ, ਇੱਕ ਜਨਮ ਦੀ ਤਾਂ ਬਾਤ ਹੀ ਛੱਡੋ, ਐਡੀ ਸ਼ਕਤੀ ਹੈ ਨਾਮ ਵਿੱਚ, ਪਰ ਬਹੁਤੇ ਜਨਮਾਂ ਦੇ ਪਾਪ ਨੇ ਆਪਣੇ ਕੋਲ, ਜਦੀ ਸ੍ਰਿਸ਼ਟੀ ਸਾਜੀ ਆ ਉਦੋਂ ਪਾਪ ਹੀ ਕਰਦੇ ਰਹੇ, ਜਿਹੜੀਆਂ ਜੂਨਾਂ ਚ ਗਏ ਉੱਥੇ ਕਿਹੜਾ ਪਾਪ ਨਹੀਂ ਕਰਦੇ, ਸ਼ੇਰ ਹੈ ਹਰਨ ਖਾ ਜਾਂਦਾ ਹੈ, ਬੰਦਿਆਂ ਨੂੰ ਖਾ ਜਾਂਦਾ, ਉਹ ਪਾਪ ਹੈ ਤਾਂ ਸਹੀ, ਪਾਪ ਲਾਉਣ ਦਾ ਉਹਦੇ ਕੋਲ ਚਾਂਸ ਕੋਈ ਨਹੀਂ ਹੈ, ਸਾਰੀਆਂ ਜੂਨਾਂ ਚ ਪਾਪ ਹੀ ਕਰਦੇ ਰਹੇ, ਪਾਪ ਬਹੁਤ ਇਕੱਠੇ ਹੋ ਗਏ। ਮਨੁੱਖ ਜਨਮ ਦੇ ਵਿੱਚ ਇਹ ਪਾਪਾਂ ਨੂੰ ਖਤਮ ਕਰਨ ਦੇ ਲਈ ਤੇਰੇ ਕੋਲ ਵੱਡੀ ਸ਼ਕਤੀ ਪਰਮੇਸ਼ਰ ਦਾ ਨਾਮ ਹੈ, ਜਨਮਾਂ ਜਨਮਾਤਰਾਂ ਦੇ ਤੇਰੇ ਪਾਪ ਕਰਮਾਂ ਨੂੰ ਕੱਟ ਦੇਗਾ, ਨਾਸ ਕਰ ਦੇਗਾ।
ਅੰਤ ਪਰਮ ਪਦ ਪਾਵਹਿ,
ਅੰਤ ਅਖੀਰ ਨੂੰ ਜਦੋਂ ਸਰੀਰ ਦੀ ਪ੍ਰਾਲਭਤ ਸਮਾਪਤ ਹੋ ਗਈ, ਉਦੋਂ ਸਰੀਰ ਸਮਾਪਤ ਹੋ ਜਾਣਾ, ਜਿੰਨਾ ਚ ਪ੍ਰਾਲਭਤ ਖੜੀ ਹੈ ਖੜੇ ਹੈ, ਉਦੋਂ ਪਰਮ ਨਾਮ ਹੈ ਵੱਡੀ, ਵੱਡੀ ਚੀਜ਼ ਨੂੰ ਪਰਮ ਕਹਿੰਦੇ ਨੇ, ਪਦ ਹੈ ਪਦਵੀ ਦਾ ਨਾਮ, ਪਰਮ ਪਦਵੀ ਵੱਡੀ ਪਦਵੀ, ਕੇਵਲ ਮੋਕਸ਼ ਦੀ ਵੱਡੀ ਪਦਵੀ ਹੈ, ਉਹ ਤੈਨੂੰ ਪਾਵਹਿ ਪਾ ਲਵੇਗਾ।
ਸਾਚੇ ਨਾਲ ਤੇਰਾ ਗੰਢ ਲਾਗੈ,
ਹੇ ਮਨਾ ਸਤਿਗੁਰੂ ਵਿੱਚ ਲਾਗੈ ਲੱਗਣ ਕਰਕੇ ਤੇਰਾ ਸਾਚੇ ਸੱਚੇ ਅਕਾਲ ਪੁਰਖ ਦੇ ਨਾਲ ਗੰਢ ਨਾਮ ਮੇਲਦਾ, ਮੇਲ ਹੋ ਜਾਵੇਗਾ ਤੇਰਾ, ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਪ ਹੋਣ ਵਾਸਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇਰੇ ਉੱਤੇ।
ਗੁਰਮੁਖ ਸਦਾ ਸੰਭਾਲੇ,
ਜੇਕਰ ਤੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਸਦਾ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਸੰਭਾਲੇ ਸੰਭਾਲਣਾ ਕਰੇਗਾ, ਤੇ ਜਾਂ ਫਿਰ ਸਾਚੇ ਨਾਮ ਤੇਰਾ ਗੰਢ ਲੱਗੇ ਗੁਰਮੁਖ ਸਦਾ ਸੰਭਾਲੇ, ਗੁਰਮੁਖਾਂ ਦੀ ਸੰਗਤ ਮਿਲ ਕੇ ਸਦਾ ਨਿਤਾ ਪ੍ਰਤੀ ਹਮੇਸ਼ਾ ਹੀ ਵਾਹਿਗੁਰੂ ਨੂੰ ਸੰਭਾਲੇ ਯਾਦ ਕਰੇ ਤਾਂ ਤੇਰੀ ਪਰਮੇਸ਼ਰ ਨਾਲ ਪ੍ਰੇਮ ਰੂਪੀ ਗੰਢ ਪੈ ਜਾਏਗੀ, ਤੇਰੀ ਬਿਰਤੀ ਉਸ ਬਿਰਤੀ ਦਾ ਸੰਬੰਧ ਮੇਲ ਹੋਣ ਰੂਪੀ ਗੰਢ ਪੈ ਜਾਏਗੀ, ਵਾਹਿਗੁਰੂ ਨਾਲ ਮੇਲ ਹੋ ਜਾਏਗਾ, ਇਹ ਤਰੀਕਾ ਦੱਸਿਆ ਹੈ ਮਹਾਰਾਜ ਨੇ।
ਇਹ ਕਹਿ ਨਾਨਕ ਜਹ ਮਨ ਤੂੰ ਧਾਵਦਾ,
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਮਨਾ ਇਉਂ ਇਸ ਪ੍ਰਕਾਰ ਜਿੱਥੇ ਵੀ ਤੂੰ ਧਾਵਦਾ ਦੌੜਦਾ ਫਿਰਦਾ ਹੈ ਨਾ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਗੱਲ ਸਮਝ ਲੈ
ਤਹ ਹਰ ਤੇਰਾ ਸਦਾ ਨਾਲੇ
ਤਹ ਉੱਥੇ ਹੀ ਹਰੀ ਪਰਮੇਸ਼ਰ ਹਮੇਸ਼ਾ ਤੇਰੇ ਨਾਲ ਹੈ ਸਾਥ ਹੈ ਤੇਰੇ
ਸਤਿਗੁਰ ਮਿਲਿਆ ਧਾਵਤ ਥੰਮਿਆ
ਹੇ ਮਨਾ ਜਿਨ੍ਹਾਂ ਨੇ ਸਤਿਗੁਰ ਸੱਚੇ ਗੁਰਾਂ ਦੇ ਮਿਲਿਆ ਮਿਲਾਪ ਕਰਕੇ ਪਦਾਰਥਾਂ ਵਿੱਚ ਦੌੜਦੇ ਹੋਏ ਮਨ ਨੂੰ ਥੰਮਿਆ ਰੋਕਿਆ ਉਹਨਾਂ ਨੂੰ ਫਿਰ ਦੱਸਦੇ ਹਨ
ਨਿਜ ਘਰ ਵਸਿਆ ਆਏ
ਤੇ ਉਹ ਫਿਰ ਨਿਜ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਆਏ ਆ ਕੇ ਵਸਿਆ ਵਸ ਗਏ ਹਨ ਜਾਂ ਫਿਰ ਸਤਿਗੁਰ ਮਿਲਿਆ ਧਾਵਤ ਥੰਮਿਆ ਤੇ ਸਤਿਗੁਰਾਂ ਦੇ ਮਿਲਣੇ ਕਰਕੇ ਜਦੋਂ ਜੀਵ ਪਰਮੇਸ਼ੁਰ ਦੇ ਤੇ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ ਸਤਿਗੁਰਾਂ ਦੇ ਮਿਲਣ ਕਰਕੇ ਜਦੋਂ ਜੀਵ ਪਰਮੇਸ਼ੁਰ ਦੇ ਨਿਜ ਆਪਣੇ ਘਰ ਸਤਸੰਗਤ ਵਿੱਚ ਆ ਕੇ ਵਸਿਆ ਇਹ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ ਕਿਹਾ ਨਾ ਵੀ ਮੇਰਾ ਆਪਣਾ ਘਰ ਹੈ ਫਿਰ ਉਸ ਵੇਲੇ ਮਨ ਵਾਸ਼ਨਾ ਵੱਲੋਂ ਧਾਵਤ ਦੌੜਦਾ ਹੋਇਆ ਥੰਮਿਆ ਰੋਕਿਆ ਜਾਂਦਾ ਫਿਰ ਇਸ ਪ੍ਰਕਾਰ ਸੰਗਤ ਦਾ ਗੁਣ ਹੀ ਬਹੁਤਾ ਵੱਡਾ ਦੱਸਿਆ ਹੈ
ਨਾਮ ਬਿਹਾਜੇ ਨਾਮ ਲਏ
ਹੇ ਮਨਾ ਸੱਚੇ ਪਰਮੇਸ਼ੁਰ ਦੇ ਨਾਮ ਨੂੰ ਗੁਰਾਂ ਪਾਸੋਂ ਤਨ ਮਨ ਧਨ ਦੇ ਕੇ ਤੇ ਇਹਨੂੰ ਬਿਹਾਜਣਾ ਕਰ ਖਰੀਦਣਾ ਕਰ ਜਦੋਂ ਕੋਈ ਚੀਜ਼ ਖਰੀਦੀ ਦੀ ਹੈ ਨਾ ਉਦੋਂ ਉਹਦਾ ਮੁੱਲ ਤਾਰਨਾ ਪੈਂਦਾ ਤਾਂ ਹੀ ਉਹ ਵਸਤੂ ਮਿਲਦੀ ਹੈ ਕੋਈ ਕੀਮਤੀ ਵਸਤੂ ਆ ਉਹਦੇ ਦਾਮ ਦੇਣੇ ਪੈਣਗੇ ਕਹਿੰਦੇ ਇੱਧਰ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ ਤੇ ਜਿਹੜਾ ਤਾਂ ਸਰਵਣ ਕਰਨ ਰੂਪ ਇਹ ਬਿਹਾਜੇ ਖਰੀਦਣਾ ਫਿਰ ਜਿਹੜਾ ਸਰਵਣ ਕਰਨਾ ਮੰਨਣ ਕਰਨ ਰੂਪ ਦੇ ਜਿਹੜਾ ਨਾ ਤੇ ਮੰਨਣ ਕਰਨ ਰੂਪ ਲਈ ਉਚਾਰਨ ਕਰੇ ਤੇ ਹਰ ਵਕਤ ਨਾਮ ਦਾ ਨਿਧਿਆਸਨ ਕਰੇ ਭਾਵ ਕੀ ਹੈ ਕਮਾਈ ਕਰੇ ਤੇ ਹਰ ਵਕਤ ਹੀ ਨਾਮ
ਨਾਮ ਰਹੇ ਸਮਾਏ
ਨਾਮੀ ਪਰਮੇਸ਼ੁਰ ਦੇ ਵਿੱਚ ਸਮਾ ਰਹੇ ਭਾਵ ਅਭੇਦ ਹੋ ਜਾਵੇਗਾ ਫਿਰ ਇਹ ਤਰੀਕਾ ਹੈ ਵਾਹਿਗੁਰੂ ਨੂੰ ਮਿਲਣ ਦਾ
ਧਾਵਤ ਥੰਮਿਆ ਸਤਿਗੁਰ ਮਿਲਿਆ
ਕਹਿੰਦੇ ਇਹ ਹੁਣ ਹਠ ਯੋਗ ਦੀ ਪ੍ਰਕਿਰਿਆ ਦੱਸਣਗੇ ਪਹਿਲਾਂ ਹਠ ਯੋਗ ਦੀ ਪ੍ਰਕਿਰਿਆ ਨੂੰ ਇਹ ਸਮਝ ਲਓ ਪ੍ਰਮਾਣ ਬਣਾਉਣਗੇ ਗੱਲਾਂ ਦੋ ਕਰਨਗੇ ਨਾਲ ਤਾਂ ਹਠ ਯੋਗ ਦੀ ਜਾਣਕਾਰੀ ਦੇਣਗੇ ਮਹਾਰਾਜ ਜਾਣਕਾਰੀ ਵੀ ਹੈ ਦੂਸਰੀ ਫਿਰ ਇਹਦਾ ਦ੍ਰਿਸ਼ਟਾਂਤ ਬਣਾ ਕੇ ਦਾ ਦ੍ਰਿਸ਼ਟਾਂਤ ਕਹਿਣਗੇ ਵੀ ਗੁਰਮਤ ਅਨੁਸਾਰ ਜਿਹੜੀ ਪ੍ਰਕਿਰਿਆ ਉਹ ਦੱਸਣਗੇ ਧਾਵਤ ਸਮਿਆਂ ਸਤਿਗੁਰ ਮਿਲਿਆ ਜਦੋਂ ਜਿਹੜੇ ਹਠ ਯੋਗੀ ਨੇ ਉਹ ਯੋਗ ਪ੍ਰਕਿਰਿਆ ਸਿਖਾਉਣ ਵਾਲਾ ਸਤਿਗੁਰ ਸਤ ਸੱਚਾ ਗੁਰ ਆਚਾਰੀਆ ਜਦੋਂ ਉਹਨਾਂ ਨੂੰ ਮਿਲਿਆ ਮਿਲ ਜਾਂਦਾ ਹੈ ਤਾਂ ਫਿਰ ਉਹਦਾ ਮਨ ਜਿਹੜਾ ਹੈ ਇਹ ਮਨ ਨੂੰ ਪ੍ਰਾਣਯਾਮ ਕਰਨ ਰੂਪੀ ਥੰਮਿਆ ਪ੍ਰਾਣਾਯਾਮ ਜਿਹੜਾ ਕਰਨਾ ਹੈ ਇਹਦੇ 'ਚ ਰੋਕਣਾ ਮਨ ਨੂੰ ਰੋਕਣ ਦਾ ਸਾਧਨ ਹੈ ਦਸਮ ਦੁਆਰ 'ਚ ਰੁਕਦਾ ਮਨ ਇਹਦੇ 'ਚ ਕੋਈ ਦੋਰਾਵਾ ਨਹੀਂ ਤੇ ਦਸਮ ਦੁਆਰ ਦੀ ਪ੍ਰਕਿਰਿਆ ਦਾ ਢੰਗ ਤਰੀਕਾ ਫਿਰ ਇਹ ਪੌਣਾ ਕੀਤਾ ਯੋਗੀ ਨੇ ਤੇ ਉਹਦੇ ਵਿੱਚ ਇਸ ਪ੍ਰਕਾਰ ਦੱਸਿਆ ਵੀ ਯੋਗ ਮਤ ਅਨੁਸਾਰ ਸਿਰ ਦੀ ਚੋਟੀ ਦੇ ਅੰਦਰਲਾ ਜਿਹੜਾ ਥਾਂ ਹੈ ਜਿੱਥੇ ਪ੍ਰਾਣਾਂ ਨੂੰ ਲਿਜਾ ਕੇ ਸੁਰਤ ਟਿਕਾਈ ਜਾਂਦੀ ਹੈ ਉਹਨੂੰ ਪਰਮ ਆਨੰਦ ਪ੍ਰਾਪਤ ਕੀਤਾ ਜਾਂਦਾ ਹੈ ਇਹ ਪਰਮ ਆਨੰਦ ਜਿਹੜਾ ਹੈ ਨਾ ਇਸ ਦੁਆਰਾ ਯੋਗੀਆਂ ਨੇ ਮੰਨਿਆ ਹੈ ਧਾਵਤ ਥੰਮਿਆ ਸਤਿਗੁਰ ਮਿਲਿਆ ਹੈ ਸਤਿਗੁਰੂ ਨੂੰ ਮਿਲਣ ਕਰਕੇ ਅੱਗੇ ਦੱਸਦੇ ਹਨ ਜੀ
ਦਸਵਾਂ ਦੁਆਰ ਪਾਇਆ
ਇਹ ਦਸਵਾਂ ਦੁਆਰ ਤੇ ਇਸ ਨੂੰ ਇਹ ਹਠ ਯੋਗ ਦੀ ਪ੍ਰਕਿਰਿਆ ਦੇ ਵਿੱਚ ਹੈ ਤੇ ਜਿਹੜਾ ਮੂਲ ਦੁਆਰ ਤੋਂ ਲੈ ਕੇ ਜਿੱਥੋਂ ਮੈਲ ਤਿਆਗ ਕਰਦੇ ਹੈ ਦਸਵਾਂ ਦੁਆਰ ਤੱਕ ਰੀੜ ਦੀ ਹੱਡੀ ਦੇ ਨਾਲ ਨਾਲ ਇੱਕ ਨਾੜੀ ਹੈ ਜਿਸ ਨੂੰ ਯੋਗ ਮਤ ਵਿੱਚ ਅਤੇ ਗੁਰਬਾਣੀ ਦੇ ਵਿੱਚ ਇਹਨੂੰ ਭਿਅੰਗਮਾ ਨਾੜੀ ਕਿਹਾ ਹੈ ਕਿਉਂਕਿ ਸੱਪ ਵਾਂਗੂ ਬਲ ਮਾਰ ਕੇ ਚੱਲਦੀ ਹੈ ਸੱਪ ਦੀ ਤਰ੍ਹਾਂ ਕੁੰਡਲ ਮਾਰਦੀ ਹੈ ਸੱਪ ਬੜੀ ਛੇਤੀ ਕੁੰਡਲ ਮਾਰਦਾ ਜਿੱਥੇ ਜਿੱਥੇ ਵੀ ਇਹਨਾਂ ਨੂੰ ਕੁੰਡਲ ਮਾਰਿਆ ਹੈ ਵੱਖਰੇ ਵੱਖਰੇ ਅਸਥਾਨਾਂ ਦੇ ਵੱਖਰੇ ਵੱਖਰੇ ਨਾਮ ਨਾਲ ਉਹਨੂੰ ਕਥਨ ਕੀਤਾ ਜਾਂਦਾ ਇਸ ਕਰਕੇ ਯੋਗੀ ਇਸ ਨੂੰ ਭਿਅੰਗਮ ਨਾੜੀ ਦੁਆਰਾ 6 ਚੱਕਰਾਂ ਨੂੰ ਵੇਧ ਕੇ ਉਲਟਤ ਪਵਨ ਚੱਕਰ ਖੱਟ ਭੇਜਦੇ ਸੁਰਤ ਸੁਰ ਅਨੁਰਾਗੀ ਇਹ ਦਸਵਾਂ ਦੁਆਰ ਪਹੁੰਚਦੇ ਹੈ ਹਠ ਯੋਗ ਅਨੁਸਾਰ ਤੇ ਫਿਰ ਉਹ ਆਪਣੀ ਜਿਹੜੀ जीव है उन्हां दी। ते दसवें द्वार पाया, ये पंक्ति बोलती, दसवें द्वार पाया जिहड़ी वह हठ जोगियां ने जिहड़ी जीव है ना, एक बड़ा निखिध जिहा तरीका ही है वैसे ते हठ योग दे विच, पर ऐसा करदे है जीव नूं लम्मियां करदे है, इहनूं मखणी ला ला के कई होर पदार्थ ला के ते हेठले पासे ते थोड़ा जा इस नूं कट के लम्मी करदे है, जीव नूं इन्नी लम्मी कर लैंदे है कि अगला पासा जिहड़ा जीव दा नुक्कर नोक है जिहड़ी जीव दी ਉਹ ਜਿਹੜੀ ਤਾਲੂਏ ਦੇ ਵਿੱਚ ਸੁਰਾਖ ਹੈ ਨਾ ਆਪਣੇ ਉਹਦੇ ਵਿੱਚ ਪਤਲੀ ਕਰਕੇ ਉਹਦੇ ਵਿੱਚ ਦੀ ਲੰਘਾਉਂਦੇ ਹੈ। ਉਹ ਜੀਵ ਜਦੋਂ ਅੱਗੇ ਦਸਵੇਂ ਦੁਆਰ ਵਾਲੇ ਪਾਸੇ ਨੂੰ ਜਾਂਦੀ ਹੈ ਉਸੇ ਥਾਂ ਤੇ ਮਿੱਟੀ ਕਫ ਹੈ ਰਸ, ਉਹ ਜੀਵ ਨੂੰ ਲੱਗਦਾ ਹੈ ਨੋਕ ਨੂੰ ਉੱਥੇ ਫਿਰ ਉਹਦਾ ਰਸ ਮਾਣਦੇ ਹੈ। ਇਹ ਦੋ ਤਰੀਕੇ ਨੇ ਇਹਨਾਂ ਕੋਲ, ਉਹਦੇ ਨਾਲ ਰੱਬ ਦੀ ਪ੍ਰਾਪਤੀ ਤਾਂ ਨਹੀਂ ਹੈ ਪਰ ਸਰੀਰਕ ਲਾਭ ਬਹੁਤ ਹੈ। ਉਹ ਜਿਹੜੀ ਮਿੱਠੀ ਕਫ ਹੈ ਜਿਹੜੇ ਸਰੀਰ ਦੇ ਖਿਲਤਾਂ ਵਿਗੜਦੀਆਂ ਹਨ, ਵਾਏ ਪਿੱਤ ਕਫਰ ਰੁਦਰ ਵਿਗਾਰ, ਇਹ ਚਾਰਾਂ ਨੂੰ ਠੀਕ ਕਰਦੀ ਹੈ, ਯੋਗੀ ਦੀ ਉਮਰ ਲੰਮੀ ਹੋ ਜਾਂਦੀ ਹੈ। ਬਸ ਆਹੀ ਪ੍ਰਾਪਤੀ ਹੈ, ਫਿਰ ਲੰਮੀ ਉਮਰ ਤਾਂ ਨਾਗਾ ਕਾਕਾਂ ਦੀ ਬਹੁਤ ਹੈ, ਪ੍ਰੇਮਾ ਭਗਤੀ ਦਾ ਰਸਤਾ ਵੱਡਾ ਹੈ। ਪਰ ਇਹਦੇ ਨਾਲ ਹੀ ਦੂਸਰਾ ਇਹ ਮੰਨਿਆ ਹੈ ਕਿ ਜਿਹੜਾ ਇਹ ਚੱਕਰਾਂ ਦੇ ਵਿੱਚ ਜਿਹੜਾ ਸਾਡਾ ਹਿਰਦਾ ਕਮਲ ਹੈ, ਹਿਰਦੇ ਕਮਲ ਮੈਂ ਹਰਕਾ ਵਾਸ, ਤੇ ਇਹ ਪੁੱਠ ਹੈ ਮੁੱਦਾ ਹੈ, ਉਹਦੇ ਭਾਂਡੇ ਕਛੂ ਨਾ ਸਮਾਵੇ। ਇਹਨੂੰ ਯੋਗੀ ਇਸ ਤਰ੍ਹਾਂ ਸਿੱਧਾ ਕਰਦੇ ਹੈ ਜਿਵੇਂ ਰਬੜ ਦੇ ਵਿੱਚ ਹਵਾ ਭਰਦੀ ਹੈ ਉਹਦੇ ਬਲ ਨਿਕਲ ਜਾਂਦੇ ਨੇ, ਉਹ ਜਦੋਂ ਦੀ ਪ੍ਰਾਣਾਂ ਦੀ ਹਵਾ ਭਰਦੇ ਹੈ ਨਾ ਤਾਂ ਫਿਰ ਉਹ ਕਮਲ ਸਿੱਧਾ ਹੋ ਜਾਂਦਾ। ਜਦੋਂ ਸਿੱਧਾ ਹੁੰਦਾ ਹੈ ਜਿਹੜੀ ਰਸ ਧਾਤੂ ਸਾਡੇ ਅੰਦਰ ਡਿੱਗ ਕੇ ਜਠਰਾਗਰੀ ਦੇ ਪੈ ਕੇ ਭਸਮ ਹੋ ਜਾਂਦੀ ਹੈ, ਸਾਡਾ ਇਹ ਹਾਲ ਹੈ ਯੋਗੀਆਂ ਦੇ, ਉਹ ਫਿਰ ਭਾਂਡਾ ਸਿੱਧਾ ਹੋ ਗਿਆ ਉਹਦੇ ਵਿੱਚ ਪੈਂਦੀ, ਇਹਦੇ ਵਿੱਚ ਵਾਏ ਪਿੱਤ ਕਫਰ ਰੁਦਰ ਵਿਗਾਰ ਠੀਕ ਹੋ ਕੇ ਯੋਗੀ ਜਿਹੜਾ ਹੈ ਉਹ ਲੰਮੀ ਉਮਰ ਵਾਲਾ ਹੋ ਜਾਂਦਾ। ਤੇ ਇਹ ਸਰੀਰਾਂ ਦੀ ਪ੍ਰਕਿਰਿਆ ਦੇ ਅਨੁਸਾਰ ਹੈ। ਹੁਣ ਅੱਜ ਵੀ ਕਈ ਬਜ਼ੁਰਗ 110-10 ਵਰ੍ਹਿਆਂ ਦੇ, 15-15 ਵਰ੍ਹਿਆਂ ਦੇ ਕਿਤੇ ਕਿਤੇ ਟਾਵੇਂ ਟਾਵੇਂ ਅੱਜ ਵੀ ਬਜ਼ੁਰਗ ਜਿਉਂਦੇ ਆ, ਕਿਉਂ? ਖੁਰਾਕਾਂ ਹੈ ਤੇ ਸਰੀਰ ਦੀ ਸੰਭਾਲ ਹੈ। ਤੋ ਇਸ ਕਰਕੇ ਇਹ ਯੋਗੀ ਲੰਮੀ ਉਮਰ ਇਉਂ ਕਰਦੇ ਆ, ਇਹ ਉਹਦਾ ਪ੍ਰਮਾਣ ਦਿੱਤਾ। ਤੇ ਯੋਗੀ ਨੇ ਫਿਰ ਦਸਵਾਂ ਦੁਆਰ ਪਾਇਆ, ਇਹਦਾ ਤਾਂ ਦ੍ਰਿਸ਼ਟਾਂਤ ਹੀ ਬਣਾ ਰਹੇ ਨਾ, ਅਸਲ ਗੱਲ ਸਮਝਾਉਣਗੇ ਗੁਰਮਤ ਅਨੁਸਾਰ ਅੱਗੇ। ਇਹ ਹਠ ਯੋਗ ਦੀ ਜਾਣਕਾਰੀ ਵੀ ਹੈ, ਇਹਦਾ ਸਰੀਰਕ ਲਾਭ ਵੀ ਦੱਸਿਆ, ਤੇ ਨਾਲ ਇਹਦੇ ਦੱਸਿਆ ਵੀ ਗੁਰਮਤ ਅਨੁਸਾਰ, ਨਹੀਂ ਤਾਂ ਸੁਖਣੀ ਸਾਹਿਬ ਚ ਪੜ੍ਹਦੇ ਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮੰਦ ਮੱਧੇ ਫਿਰਿਆ ਅਣਕ ਪ੍ਰਕਾਰ ਕੀ ਹੋਵਾ ਜਤਨਾ ਪੁੰਨ ਦਾਨ ਹੋਮੇ ਵਰਤਨਾ ਸਰੀਰ ਕਟਾਏ ਹੋਮੇ ਕਰਾਤੀ ਵਰਤਨੇਮ ਕਰੇ ਬਹੁ ਪਾਤੀ ਨਹੀਂ ਤੁਲ ਨਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਖੈਰ ਇਹ ਪਹਿਲਾਂ ਸੁਣੋ ਸਾਰਾ, ਫਿਰ ਦੱਸਦੇ ਨੇ ਤਿੱਥੈ
ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ।
ਉੱਥੇ ਦਸਵੇਂ ਦੁਆਰ ਵਿੱਚ ਯੋਗੀ ਜਨ ਜਿਹੜੀ ਮਿੱਠੀ ਕਫ ਰੂਪ ਅੰਮ੍ਰਿਤ ਭੋਜਨ ਪ੍ਰਾਪਤ ਕਰਦੇ ਨੇ, ਇਹ ਅੰਮ੍ਰਿਤ ਭੋਜਨ ਮੰਨਦੇ ਜੀ ਇਸ ਨੂੰ। ਮਿੱਠੀ ਕਫ ਕੀ ਹੈ? ਸਰੀਰ ਦੇ ਜਿਹੜੀਆਂ 8 ਧਾਤੂਆਂ, ਉਹਨਾਂ ਤੋਂ ਜਿਹੜੀਆਂ 8 ਧਾਤੂਆਂ ਬਣਨ ਤੋਂ ਪਹਿਲਾਂ, ਅਜੇ ਬਣੀਆਂ ਨਹੀਂ, ਬਣਨ ਤੋਂ ਪਹਿਲਾਂ ਖਾਧੇ ਹੋਏ ਪਦਾਰਥ ਵਿੱਚੋਂ ਰਸ ਧਾਤੂ ਬਣਦਾ ਹੈ, ਉਹਨੂੰ ਯੋਗੀ ਜਨ ਜਿਹੜੇ ਨੇ ਮਿੱਠੀ ਕਫ ਕਹਿੰਦੇ ਨੇ, ਉਹਨੂੰ ਅੰਮ੍ਰਿਤ ਮੰਨਦੇ ਨੇ ਉਸ ਭੋਜਨ ਨੂੰ। ਇਸ ਕਰਕੇ ਫਿਰ ਇਹ ਦੁਬਾਰੇ ਬੋਲੋ ਜੀ,
ਤਿੱਥੈ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ।
ਉੱਥੇ ਦਸਵੇਂ ਦੁਆਰ ਵਿੱਚ ਯੋਗੀ ਜਨ ਮਿੱਠੀ ਕਫ ਰੂਪੀ ਅੰਮ੍ਰਿਤ ਭੋਜਨ ਪ੍ਰਾਪਤ ਕਰਦੇ, ਤੇ ਇਸ ਕਰਕੇ ਫਿਰ ਤਤੰਤੀ ਆਦਿ ਬਾਜਿਆਂ ਦੀ ਜਿਹੜੀ ਧੁਨ ਉਪਜੈ, ਤਤੰਤੀ ਵਿੱਚ ਚਰਮ ਕਾ ਕਨਕਨ ਸੀ ਕਾ ਜਾਨ ਨਾਦ ਸ਼ਬਦ ਘੱਟ ਕੋ ਕਹਿ ਸਵਾਦ ਸ਼ੁਕਰ ਪਹਿਚਾਨ। ਇਹ ਫਿਰ 5 ਕਿਸਮ ਦੇ ਬਾਜੇ ਆਵਾਜ਼ ਨੂੰ ਸੁਭਾਵ ਕੀ ਉਪਜੈ ਪੈਦਾ ਹੋ ਜਾਂਦੀ ਹੈ।
ਜਿਤ ਸ਼ਬਦ ਜਗਤ ਥੰਮ ਰਹਾਇਆ।
ਜਿਤ ਜਿਸ ਸ਼ਬਦ ਕਰਕੇ, ਅਨਹਦ ਸ਼ਬਦਾਂ ਕਰਕੇ ਜਗਤ ਜੀਵ ਭਾਵ ਯੋਗਾ ਅਭਿਆਸੀ ਦਾ ਮਨ ਥੰਮ ਇਸਤਤ ਹੋਇਆ ਰਹੇ, ਉਹ ਇਸਤਤ ਹੋਇਆ ਰਹਿੰਦਾ, ਟਿਕਾਅ ਵਿੱਚ ਰਹਿੰਦਾ ਹੈ।
ਤਹ ਅਨੇਕ ਵਾਜੇ ਸਦਾ ਅਨਹਦ ਹੈ।
ਤੇ ਤਹਿ ਉੱਥੇ। ਇਹ ਜਿਹੜਾ ਭਾਈ ਅਨਹਦ ਸ਼ਬਦ ਹੈ ਨਾ, ਇਹਦੇ ਚ ਪਾਠ ਦਾ ਥੋੜਾ ਜਿਹਾ ਭੇਦ ਹੈ। ਜਿਹੜੇ ਮਹਾਂਪੁਰਖਾਂ ਦੀ ਆਪਣੀ ਪੋਥੀ ਸੀ, ਸਾਰੀ ਜ਼ਿੰਦਗੀ ਰਹੀ ਮਹਾਂਪੁਰਖਾਂ ਪਾਠ ਕਰਦੇ ਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਦੇ ਚ ਵੀ ਅਨਹਦ ਪਾਠ ਹੀ ਹੈ। ਔਰ ਜਿਹੜਾ ਦਮਦਮਾ ਸਾਹਿਬ ਦਾ ਪਾਠ ਹੈ, ਦਮਦਮਾ ਸਾਹਿਬ ਦਮਦਮੀ ਬੀੜ ਵੀ ਅਨਹਦ ਸ਼ਬਦ ਹੀ ਹੈ। ਪਰ ਜਿਹੜਾ ਸਾਸ ਜੀ ਕਰਤਾਰਪੁਰ ਵਾਲੀ ਬੀੜ ਹੈ, ਉਹਦੇ ਚ ਅਨੰਦ ਪਾਠ ਹੈ। ਇੱਥੇ ਸਦਾ ਅਨੰਦ ਐ ਪਾਠ ਹੈ ਉੱਥੇ। ਇਹ ਬੀੜਾਂ ਦੇ ਭੇਦ ਨੇ, ਜਾਣਕਾਰੀ ਵਾਸਤੇ ਬੇਨਤੀ ਕੀਤੀ ਹੈ। ਤੇ ਸੰਪਰਦਾਵਾਂ ਦੀਆਂ ਹੀ ਪੋਥੀਆਂ ਦੇ ਵਿੱਚ ਕਿਤੇ ਤੇ ਅਨੰਦ ਪਾਠ ਪੜ੍ਹ ਕੇ ਤੁਸੀਂ ਭਰਮ ਵਿੱਚ ਪੈ ਜਾਓ ਵੀ ਆਹ ਵੀ ਤਾਂ ਜੀ ਇਹ ਸੰਪਰਦਾ ਦੀ ਉਹ ਪੋਥੀ ਹੈ, ਟਕਸਾਲ ਦੀ ਉਹ ਪੋਥੀ ਹੈ, ਉਹਦੇ ਚਾਹ ਲਿਖਿਆ। ਆਪਾਂ ਮੁੱਖ ਉਹ ਰੱਖਿਆ ਜਿਹੜਾ ਸੰਤ ਗਿਆਨੀ ਗੁਰਬਚਨ ਸਿੰਘ ਨੇ ਮੁੱਖ ਮੰਨਿਆ ਹੈ, ਕਿਉਂਕਿ ਉਦਾਂ ਵੱਡਾ ਵਿਦਵਾਨ, ਉਦੋਂ ਵੱਡੇ ਨਿਰਣੇ ਕਰਨ ਵਾਲਾ ਪੰਥ ਖਾਲਸੇ ਵਿੱਚ ਕੌਣ ਹੈ ਭਾਈ। ਇਸ ਕਰਕੇ ਇਹ ਨਿਸ਼ਚਾ ਕੀਤਾ ਹੈ ਵੀ ਇਹ ਪਾਠ ਹੈ। ਤਹਿ ਅਨੇਕ ਬਾਜੇ ਸਦਾ ਅਨਹਦ ਹੈ। ਤੇ ਉੱਥੇ ਫਿਰ ਬਹੁਤ ਸਾਰੇ ਜਿਹੜੇ ਇਹ ਤਾਂਤੀ ਵੀ ਚਰਮਕਾ ਘਨਕਨ ਸੀਗਾ ਜਾਨ, ਜਿਹੜੇ ਕਿਹਾ ਹੈ ਇਹ ਸਦਾ ਹਮੇਸ਼ਾ ਹੀ ਅਨਹਦ ਹੱਦ ਤੋਂ ਰਹਿਤ ਬਾਜੇ ਵੱਜਦੇ ਸੁਣਾਈ ਦਿੰਦੇ ਹੈ। ਜਾਂ ਫਿਰ ਜਿਹੜਾ ਯੋਗਾ ਅਭਿਆਸੀ ਹੈ, ਯੋਗਾ ਅਭਿਆਸ ਨੂੰ ਸਦਾ ਹੀ ਇਹ ਕਰਤਾਰਪੁਰ ਵਾਲੀ ਬੀੜ ਅਨੁਸਾਰ ਅਰਥ ਹੋਣ ਲੱਗਿਆ ਹੁਣ, ਉਹਨੂੰ ਸਦਾ ਹੀ ਆਨੰਦ ਆਨੰਦ ਬਣਿਆ ਰਹਿੰਦਾ ਹੈ। ਉਹਦਾ ਵੀ ਖੰਡਨ ਥੋੜ੍ਹੀ ਹੋ ਸਕਦਾ। ਗੁਰੂ ਸਾਹਿਬ ਦੇ ਵੇਲੇ ਭਾਈ ਗੁਰਦਾਸ ਨੇ ਲਿਖਿਆ ਅਤੇ ਕਲਗੀਧਰ ਪਾਤਸ਼ਾਹ ਨੇ ਇਹ ਪਾਠ ਮੰਨ ਲਿਆ। ਇਸ ਕਰਕੇ ਸਾਨੂੰ ਇਹਨਾਂ ਸ਼ੰਕਾ 'ਚ ਨਹੀਂ ਪੈਣਾ ਚਾਹੀਦਾ। ਇਸ ਕਰਕੇ ਉਹ ਯੋਗੀ ਜਿਹੜੇ ਹਨ ਫਿਰ ਸੱਚੇ
ਰਹਿਆ ਸਮਾਏ,
ਉਹ ਸੱਚੇ ਪਰਮੇਸ਼ੁਰ ਦੇ ਵਿੱਚ ਸਮਾਇਆ ਰਹਿੰਦਾ ਹੈ। ਦਸਮ ਦੁਆਰ ਦੇ ਵਿੱਚ ਉਹ ਇਸ ਤਰ੍ਹਾਂ ਮਿਲਾਪ ਆਪਣੇ ਆਪ ਨੂੰ ਮੰਨਦਾ ਹੈ ਵੀ ਉੱਥੇ ਚੇਤਨ ਦੀ ਲਾਟ ਹੈ, ਉਹਦਾ ਬੜਾ ਆਨੰਦ ਮਾਣਦਾ ਹੈ। ਹੁਣ ਇਹ ਤਾਂ ਸੀ ਯੋਗ ਮਤ ਅਨੁਸਾਰ, ਹੁਣ ਗੁਰਮਤ ਅਨੁਸਾਰ ਸੁਣੋ ਇਹੀ ਅੱਖਰ। ਗੁਰਮਤ ਅਨੁਸਾਰ ਜਿਹੜੇ ਦ੍ਰਿਸ਼ਟਾਂਤ ਇਹ ਲੈ ਕੇ ਇਹਦਾ ਹੁਣ ਦਾ ਦ੍ਰਿਸ਼ਟਾਂਤ ਜਿਹੜਾ ਸਮਝਣ ਦੀ ਲੋੜ ਹੈ। ਤੇ ਮਹਾਰਾਜ ਸਾਹਿਬ ਨੇ ਕੀ ਕਿਹਾ ਗੁਰਮਤ ਅਨੁਸਾਰ ਸੁਣੋ ਜੀ। ਇਹਦਾ ਅਰਥ ਧਾਵਤ
ਥੰਮਿਆ ਸਤਿਗੁਰ ਮਿਲਿਆ।
ਤੇ ਗੁਰਮੁਖਾਂ ਨੇ ਸਤਿਗੁਰਾਂ ਦੇ ਮਿਲਿਆ, ਮਿਲਣ ਕਰਕੇ ਭਾਵ ਕੀ ਹੈ, ਉਪਦੇਸ਼ ਦੀ ਕਮਾਈ ਕਰਕੇ ਵਾਸਨਾ ਦੇ ਚ ਧਾਵਤ ਦੌੜਦੇ ਹੋਏ ਮਨ ਨੂੰ ਥੰਮਿਆ ਰੋਕਿਆ, ਤਾਂ ਦਸਵਾਂ ਦੁਆਰ ਵੀ ਪਾ ਲਿਆ ਆਪਣੇ ਆਪ। ਜਿਹੜੇ ਇਹਦੇ ਦੋ ਹੀ, ਇੱਕ ਤਾਂ ਪ੍ਰਾਣਾ ਦੁਆਰਾ ਜਾਣਾ, ਇੱਕ ਸੁਰਤ ਦੁਆਰਾ ਜਾਣਾ, ਰਸਤੇ ਦੋਨੇ ਹੀ ਨੇ। ਦਸਮ ਦੁਆਰ ਉਹ ਵੀ ਪਹੁੰਚਦਾ, ਉਹ ਵੀ ਪਹੁੰਚਦਾ। ਇਹ ਗੁਰਮੁਖ ਗਾਡੀ ਰਾਹ ਚਲਾਇਆ, ਸਿੱਧਾ ਰਸਤਾ ਦਸਮ ਦੁਆਰ ਦੀ ਪ੍ਰਾਪਤੀ ਦਾ। ਇਹ ਦਸਮ ਦੁਆਰ ਵੀ ਉਹਨਾਂ ਨੇ ਪਾ ਲਿਆ। ਸਾਰੀ ਬੋਲਦੇ ਜੀ ਪੰਕਤੀ ਹੈ।
ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ।
ਇਸ ਕਰਕੇ ਜਦੋਂ ਸਤਿਗੁਰੂ ਮਿਲ ਗਏ, ਦੌੜਦਾ ਹੋਇਆ ਵਾਸ਼ਨਾ ਦੇ ਜਿਹੜਾ ਮਨ ਸੀ ਉਹਨੂੰ ਥੰਮ ਵੀ ਲਿਆ ਤੇ ਦਸਵਾਂ ਦੁਆਰ ਵੀ ਪਾ ਲਿਆ ਸੁਰ ਦੁਆਰਾ। ਦਸਵਾਂ ਦੁਆਰ ਨੌ ਗੋਲਕਾਂ ਦੇ ਵਿੱਚ, ਦਸਵਾਂ ਕੌਣ ਹੈ? ਚੇਤਨ। ਚੇਤਨ ਦੇ ਗਿਆਨ ਰੂਪੀ ਦੁਆਰ ਦਰਵਾਜ਼ੇ ਨੂੰ ਪਾਇਆ, ਪ੍ਰਾਪਤ ਕਰ ਲਿਆ। ਦਸਵਾਂ ਦੁਆਰ ਪਾਇਆ, ਪੰਜੇ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਇਹਨਾਂ ਨੂੰ ਰੋਕ ਕੇ ਮਨ ਦੇ ਅੰਦਰ ਪਰਮੇਸ਼ਰ ਦੇ ਗਿਆਨ ਰੂਪ ਦੁਆਰੇ ਨੂੰ ਪਾ ਲਿਆ। ਦਸਵਾਂ ਦੁਆਰ ਪਾਇਆ, ਦਸਵਾਂ ਜਦੋਂ ਪੰਜ ਤੱਤਾਂ ਦੀ ਧਾਰਨਾ ਤੇ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੇ ਸਮੇਤ ਸਤਸੰਗਤ ਰੂਪੀ ਦੁਆਰ ਦਰਵਾਜ਼ੇ ਨੂੰ ਪਾਇਆ, ਪਾ ਲਿਆ ਹੈ।
ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ।
ਉੱਥੇ ਸਾਧ ਸੰਗਤ ਵਿੱਚ ਅੰਮ੍ਰਿਤ ਨਾਮ ਰੂਪੀ ਭੋਜਨ ਆਹਾਰ, ਅਖੰਡ ਕੀਰਤਨ ਤਿੰਨ ਭੋਜਨ ਜੂਰਾ। ਹਰ ਵਕਤ ਉਹਨਾਂ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਸਹਿਜ ਸ਼ਾਂਤੀ ਵਾਲੀ ਤੁਨ ਤੁਨੀ ਉਪਜੈ ਪ੍ਰਗਟ ਹੁੰਦੀ ਹੈ ਸ਼ਬਦ ਦੀ। ਜਾਂ ਫਿਰ ਉੱਥੇ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ। ਉੱਥੇ ਅੰਮ੍ਰਿਤ ਅਮਰ ਕਰਨ ਵਾਲਾ ਗਿਆਨ ਰੂਪੀ ਭੋਜਨ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਸਹਿ ਸ਼ਾਂਤੀ ਦੇਣ ਵਾਲੀ ਪਰਮੇਸ਼ੁਰ ਦੀ ਧੁਨ ਧੁਨੀ ਪ੍ਰਗਟ ਹੋ ਜਾਂਦੀ ਹੈ। ਭਾਵ ਕੀ ਹੈ? ਉਹਨਾਂ ਦੇ ਅੰਦਰ ਅਜੱਪਾ ਜਾਪ ਚੱਲਣ ਲੱਗ ਜਾਂਦਾ ਹੈ। ਇੱਕ ਰਸ
ਜਿਤ ਸ਼ਬਦ ਜਗਤ ਥੰਮ ਰਹਾਇਆ।
ਜਿਤ ਜਿਸ ਓਅੰਕਾਰ ਰੂਪੀ ਸ਼ਬਦ ਨੇ ਸਾਰੇ ਜਗਤ ਸੰਸਾਰ ਦੇ ਜੀਵਾਂ ਨੂੰ ਉਤਪਤੀ ਪਾਲਣਾ ਕਰਕੇ ਆਪਣੇ ਆਸਰੇ ਥੰਮ ਰੋਕ ਕੇ ਰਹਾਇਆ ਰੱਖਣਾ ਕੀਤਾ ਹੈ। ਇਹਦੇ ਪ੍ਰਮਾਣ ਬੜੇ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਯੁਗ ਪਏ, ਓਅੰਕਾਰ ਵੇਦ ਨਿਰਮਏ। ਫਿਰ ਕਥਨ ਕੀਤਾ, ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਰਚਨਾ ਵਿੱਚ, ਆਪਣੀ ਅੰਮ੍ਰਿਤ ਵਚਨਾਂ ਵਿੱਚ ਕਿਹਾ, ਓਅੰਕਾਰ ਆਦਿ ਕਥਨੀ ਅਨਾਦ। ਤੇ ਇੱਕ ਜਗ੍ਹਾ ਹੋਰ ਕਥਨ ਹੈ, ਪ੍ਰਥਮੇ ਓਅੰਕਾਰ ਤਿਨ ਕਹਾ, ਸੋ ਤੁਨ ਪੂਰ ਜਗਤ ਮੋ ਰਹਾ। ਇਉਂ ਫਿਰ ਜਿਹੜਾ ਓਅੰਕਾਰ ਪਰਮੇਸ਼ਵਰ ਵਾਹਿਗੁਰੂ ਸਾਰੇ ਸੰਸਾਰ ਨੂੰ ਉਹਨੇ ਆਪਣੀ ਚੇਤਨ ਸੱਤਾ ਦੁਆਰਾ ਰੋਕ ਕੇ ਰੱਖਿਆ, ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਤਹਿ ਅਨੇਕ ਵਾਜੇ ਸਦਾ ਅਨਹਦ ਹੈ।
ਉੱਥੇ ਪਰਮੇਸ਼ਰ ਦਾ ਜਸ ਗਾਉਣ ਦੇ ਲਈ ਪ੍ਰਤੱਖ ਰਬਾਬ ਹੈ, ਮਿਰਦੰਗ ਹੈ, ਤੇ ਕਈ ਤਰ੍ਹਾਂ ਦੇ ਸਾਜਨ, ਅਨੇਕਾਂ ਤਰ੍ਹਾਂ ਸਾਜੇ ਸਾਜ ਵੱਜਦੇ ਆ ਸਤਸੰਗਤ ਵਿੱਚ ਵਾਹਿਗੁਰੂ ਦਾ ਜਸ ਕਰਨ ਲਈ। ਤਹਿ ਅਨੇਕ ਵਾਜੇ ਸਦਾ ਅਨਹਦ ਹੈ, ਉੱਥੇ ਅਨੇਕਾਂ ਹੀ ਪ੍ਰਤੱਖ ਵਾਜੇ ਜਸ ਦੇ ਵੱਜਦੇ ਹੈ, ਅਨਹਦ ਹੱਦ ਤੋਂ ਰਹਿਤ। ਕੌਣ ਹੈ ਪਰਮੇਸ਼ਰ, ਉਹਦੀ ਕੋਈ ਹੱਦ ਨਹੀਂ ਹੈ। ਇਹ ਆਹਤ ਵਾਜੇ ਨੂੰ, ਉਹ ਜਿਹੜਾ ਹੱਦ ਤੋਂ ਰਹਿਤ ਵਾਜਾ ਅਨਹਦ, ਉਹ ਤਾਂ ਭਾਈ ਸ਼ਬਦ ਦਾ ਹੀ ਹੈ, ਜਿਹੜਾ ਇੱਕ ਰਸ ਅਖੰਡਾਕਾਰ ਬਿਰਤੀ ਚੱਲਣਾ ਹੈ, ਸਦਾ ਹਮੇਸ਼ਾ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਤੇ ਗੁਰਮੁਖ ਜਿਹੜੇ ਨੇ, ਗੁਰਮੁਖ ਜਨਾਂ ਨੂੰ ਹਿਰਦੇ ਦੇ ਵਿੱਚ ਫਿਰ ਸਦਾ ਹਮੇਸ਼ਾ ਹੀ ਇਹ ਫਿਰ ਆਨੰਦ ਬਣਿਆ ਰਹਿੰਦਾ ਹੈ, ਤੇ ਹੱਦ ਤੋਂ ਰਹਿਤ ਵਾਹਿਗੁਰੂ ਦੀ ਪ੍ਰਾਪਤੀ ਦਾ।
ਸੱਚੇ ਰਹਿਆ ਸਮਾਏ,
ਸੱਚੇ ਵਾਹਿਗੁਰੂ ਪਰਮੇਸ਼ਰ ਅਭੇਦ ਹੋ ਜਾਂਦੇ ਹਨ, ਫਿਰ ਉਹ ਅਭੇਦ ਹੋਏ ਰਹਿੰਦੇ ਹਨ।
ਯੋ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੁੰਮਿਆ।
ਸਤਿਗੁਰੂ ਜੀ ਕਹਿ ਕਥਨ ਕਰਦੇ ਨੇ, ਇਉਂ ਇਸ ਪ੍ਰਕਾਰ ਸਤਿਗੁਰੂ ਜੀ ਦੇ ਨਾਲ ਮਿਲਿਆ, ਮਿਲਣ ਕਰਕੇ ਜੋ ਮਨ ਵਾਸਨਾ ਕਰਕੇ 84 ਲੱਖ ਜੂਨਾਂ ਦੇ ਵਿੱਚ ਧਾਵਤ ਦੌੜਦਾ ਸੀ, ਉਹਨੂੰ ਥੰਮਿਆ ਰੋਕ ਕੇ। ਨਿਜ ਅੱਗੇ ਦੱਸਦੇ, ਨਿਜ ਘਰ,
ਨਿਜ ਘਰ ਵਸਿਆ ਆਏ,
ਨਿਜ ਆਪਣੇ ਤੁਰਿਆ ਪਦ ਰੂਪੀ ਘਰ ਗ੍ਰਹਿ ਦੇ ਵਿੱਚ ਆ ਕੇ ਵਸਿਆ, ਵਸ ਗਏ ਹਾਂ। ਇਹਨੂੰ ਇਹ ਕਹਿਣਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੱਗੇ ਦੱਸਦੇ ਹਨ ਜੀ,
ਮਨ ਤੂੰ ਜੋਤ ਸਰੂਪ ਹੈ।
ਇਸ ਪਦ ਨੂੰ ਸਾਰਿਆਂ ਨੇ ਚੰਗੀ ਤਰ੍ਹਾਂ ਧਿਆਨ ਨਾਲ ਪਕਾਉਣਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਸ਼ੰਕਾ ਕਰਨ ਵਾਲੇ ਜਾਂ ਸਮਝਣ ਵਾਸਤੇ ਬੜਾ ਯਤਨ ਕਰਦੇ ਹੈ, ਤੇ ਇਹਨੂੰ ਆਪਾਂ ਯਤਨ ਕਰੀਏ ਕਿ ਸਾਨੂੰ ਪਤਾ ਹੋਣਾ ਚਾਹੀਦਾ। ਤੇ ਕਈ ਤਾਂ ਮਨ ਨੂੰ ਕਹਿੰਦੇ, ਇਹ ਲਿਖਿਆ ਮਹਾਰਾਜ ਮਨ ਤੋਂ ਜੋਤ ਸਰੂਪ ਹੈ, ਫਿਰ ਉਹ ਪਰਮੇਸ਼ਰ ਦਾ ਸਰੂਪ ਹੀ ਹੈ, ਮਨ ਜੋ ਕਹਿੰਦਾ ਕਰੀ ਜਾਓ, ਰੱਬ ਹੀ ਕਹਿ ਰਿਹਾ, ਇਹ ਕੋਈ ਕਾਇਦੇ ਦੀ ਬਾਤ ਨਹੀਂ। ਮਨ ਕਿਵੇਂ ਹੈ ਜੋਤ ਸਰੂਪ, ਬਹੁਤ ਕੁੰਡੀ ਹੈ ਇਹਦੇ ਵਿੱਚ, ਬੜੀ ਵਿਚਾਰ ਹੈਗਾ ਜੀ ਇਹਦੇ ਵਿੱਚ। ਹੇ ਮਨਾ, ਤੂੰ ਜੋਤੀ ਸਰੂਪ ਕੌਣ ਹੈ, ਜੋਤ ਕੀ ਹੈ, ਪ੍ਰਕਾਸ਼ ਰੂਪ, ਪ੍ਰਕਾਸ਼ ਰੂਪ ਕੌਣ ਹੈ, ਵਾਹਿਗੁਰੂ, ਓਅੰਕਾਰ ਪ੍ਰਕਾਸ਼ ਰੂਪ ਹੈ ਨਾ, ਉਹਦੀ ਅੰਸ਼ ਹੋਣ ਕਰਕੇ ਉਹਦਾ ਸਰੂਪ ਹੈ, ਉਹਦੀ ਅੰਸ਼ ਹੋਣ ਕਰਕੇ ਉਹਦਾ ਸਰੂਪ ਹੈ। ਇਸ ਗੱਲ ਦਾ ਗਿਆਨ ਤੈਨੂੰ ਹੈ ਨਹੀਂ, ਕਿਉਂ, ਅਗਿਆਨ ਦਾ ਪੜਦਾ। ਗਿਆਨ ਕਿਵੇਂ ਹੋਏਗਾ ਇਸ ਗੱਲ ਦਾ, ਅਗਿਆਨ ਦਾ ਪੜਦਾ ਚੁੱਕ ਕੀ ਹੋਏਗਾ। ਇਸ ਕਰਕੇ ਰਾਗ ਦਵੈਸ਼ ਜਿਹੜੇ ਵਿਕਾਰ ਨੇ, ਇਹ ਤੈਨੂੰ ਆਪਣੇ ਸਰੂਪ ਨੂੰ ਪਛਾਣਨ ਨਹੀਂ ਦਿੰਦੇ ਹੈ। ਉਹਨਾਂ ਜੋ ਤੂੰ ਮਾਇਆ ਦਾ ਰੂਪ ਹੋਇਆ ਵੇ, ਉਹਦੇ ਚ ਜਿਹੜੀ ਚੇਤਨ ਸੱਤਾ ਹੈ, ਦੋ ਚੀਜ਼ਾਂ ਨੇ, ਇਹ ਇੱਕ ਤਾਂ ਪੰਜੇ ਤੱਤਾਂ ਦੀ ਸਤੋਮਈ ਅੰਸ਼ ਤੋਂ ਮਨ ਬਣਿਆ ਹੈ, ਤੇ ਉਹ ਮਾਇਆ ਦਾ ਰੂਪ ਹੈ, ਪ੍ਰਕਿਰਤੀ ਦਾ ਰੂਪ ਹੈ, ਉਹਦੇ ਜਿਹੜੀ ਚੇਤਨ ਸੱਤਾ ਹੈ। ਹੁਣ ਗਿਆਨ ਤਾਂ ਮਨ ਨੂੰ ਹੀ ਹੋਣਾ, ਕਿਉਂਕਿ ਅਗਿਆਨ ਮਨ ਨੂੰ ਪਿਆ, ਜਿੱਥੇ ਅੰਧੇਰਾ ਚਾਨਣਾ ਤਾਂ ਉੱਥੇ ਕਰਾਂਗੇ ਨਾ। ਮਨ ਦੇ ਵਿੱਚ ਅਗਿਆਨ ਹੈ, ਜਦੋਂ ਮਨ ਦੇ ਵਿੱਚ ਗਿਆਨ ਹੋ ਗਿਆ, ਉਹ ਜੋਤ ਸਰੂਪ ਆਪਣੇ ਸਰੂਪ ਦੀ ਪ੍ਰਾਪਤੀ ਹੋ ਗਈ। ਇਸ ਕਰਕੇ ਫਿਰ ਮਹਾਰਾਜ ਸਾਹਿਬ ਕਹਿੰਦੇ, ਤੂੰ ਉਸ ਨੂੰ ਜਾਣਨਾ ਕਰ, ਇਹ ਅਗਿਆਨ ਕਰਕੇ ਰਾਗ ਦਵੈਸ਼ ਦੇ ਵਿਕਾਰ ਛੱਡ ਕੇ ਜਦੋਂ ਤੂੰ ਇਹ ਛੱਡ ਦਿੱਤੇ ਹਨ,
ਆਪਣਾ ਮੂਲ ਪਛਾਣ,
ਆਪਣਾ ਮੂਲ ਮੁੱਢ ਅਧਿਸ਼ਠਾਨ ਰੂਪ ਉਹ ਬ੍ਰਹਮ ਦੀ ਗਿਆਨ ਦੁਆਰਾ ਪਛਾਣ ਪਹਿਚਾਣ ਕਰ, ਮਨ ਨੂੰ ਗਿਆਨ ਦੇਣ ਵਾਸਤੇ ਕਿਹਾ ਕਿ ਤੇਰੇ ਅੰਦਰ ਇੱਕ ਮੂਲ ਹੈ, ਮੁੱਢ ਜਿਹਨੇ ਤੈਨੂੰ ਪੈਦਾ ਕੀਤਾ ਹੈ, ਤੇਰਾ ਮੂਲ ਹੈ, ਉਹਦੀ ਪਛਾਣ ਕਰ, ਉਹ ਜੋਤ ਸਰੂਪ ਹੈ। ਇਸ ਕਰਕੇ ਮਨ ਤੂੰ ਜੋਤ ਸਰੂਪ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਆਪਣਾ ਮੂਲ ਬੋਲੋ ਜੀ, ਆਪਣਾ
ਆਪਣਾ ਮੂਲ ਪਛਾਣ,
ਆਪਣਾ ਮੂਲ ਅਦੇਸ਼ਾਂ ਰੂਪ ਬ੍ਰਹਮ ਦੀ ਪਛਾਣ ਕਰ। ਜਿਵੇਂ ਨੇਤਰਾਂ ਦੁਆਰਾ ਆਪਣੇ ਪਰਾਏ ਦੀ ਪਛਾਣ ਹੁੰਦੀ ਹੈ, ਇਸੇ ਤਰ੍ਹਾਂ ਆਪਣੇ ਮੂਲ ਬ੍ਰਹਮ ਚੇਤਨ ਨੂੰ ਵੇਖਣਾ, ਉਹਨੂੰ ਵੇਖਣ ਵਾਸਤੇ ਕੀ ਚਾਹੀਦੇ? ਤੈਨੂੰ ਨੇਤਰ ਚਾਹੀਦੇ ਨੇ, ਬੈਰਾਗ ਵਿਵੇਕ ਦੇ ਦੋ ਨੇਤਰ, ਉਹਨਾਂ ਦੁਆਰਾ ਪਹਿਚਾਣ ਕਰ ਸਕਦੇ ਹਾਂ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸਣ ਦੋ ਮਾਂ ਪਿਰੀ। ਇਸ ਕਰਕੇ ਸੰਖੇਪ ਨਾਲ ਇਹਨੂੰ ਸਮਝੀਏ। ਤੇ ਮੂਲ ਦੀ ਪਹਿਚਾਣ ਦਾ ਇਹ ਤਰੀਕਾ ਵੀ ਹੈ, ਸਰੀਰ ਦਾ ਮੂਲ ਕੀ ਹੈ, ਮਨ ਮਨ ਦਾ ਮੂਲ ਕੀ ਹੈ, ਆਤਮਾ ਆਤਮਾ ਦਾ ਮੂਲ ਕੀ ਹੈ, ਪਰਮਾਤਮਾ, ਇਹ ਸੰਖੇਪ ਦੇ ਨਾਲ ਹੈ। ਪਰ ਇਸ ਤਰ੍ਹਾਂ ਸਿੱਧੀ ਜਿਸ ਤਰ੍ਹਾਂ ਹੈ ਨਾ, ਤੇ ਇਹਦੇ ਨਾਲ ਪੂਰੀ ਜੇ ਤਰਤੀਬ ਅਨੁਸਾਰ ਸਮਝੀਏ, ਉਹ ਫਿਰ ਸਾਰੀ ਲੰਮੀ ਪ੍ਰਕਿਰਿਆ। ਤੇ ਇਸ ਪ੍ਰਕਾਰ ਇਹ ਮਹਾਰਾਜ ਸਾਹਿਬ ਜੀ ਨੇ ਕਿਹਾ, ਤੇ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ। ਅੱਗ ਦਾ ਇੱਕ ਕਿਣਕਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹਨੂੰ ਦੂਸਰੇ ਤਰੀਕੇ ਨਾਲ ਸਮਝੋ। ਅੱਗ ਦਾ ਇੱਕ ਕਿਣਕਾ, ਅੱਗ ਦਾ ਰੂਪ ਹੀ ਹੈ, ਮੰਨਿਆ ਵੀ ਛੋਟਾ ਜਿਹਾ ਕਿਣਕ ਹੈ। ਪਾਣੀ ਦੀ ਇੱਕ ਬੂੰਦ, ਪਾਣੀ ਦਾ ਰੂਪ ਹੀ ਹੈ ਸਮੁੰਦਰ ਦਾ। ਸੋਨੇ ਦਾ ਇੱਕ ਕਣ ਵੀ ਸੋਨਾ ਹੀ ਹੈ, ਉਹਦੇ ਵਿੱਚ ਕੋਈ ਲੋਹਾ ਤਾਂ ਨਹੀਂ ਪੈਦਾ ਹੋ ਗਿਆ, ਸੋਨੇ ਦਾ ਰੂਪ ਹੈ। ਚੇਤਨ ਦੇ ਅੰਸ ਹੋਣ ਕਰਕੇ ਆਤਮਾ ਵੀ ਉਸਦਾ ਸਰੂਪ ਹੈ। ਆਤਮਾ ਜਿਹੜੀ ਹੈ ਉਹ ਮਨ ਨੂੰ ਸੱਤਾ ਦੇ, ਅਸਲ ਦੇ ਵਿੱਚ ਸਾਡਾ ਜਿਹੜਾ ਸਰੀਰ ਹੈ ਇਹਦਾ ਆਸਰਾ ਹੈ ਇੰਦਰੇ, ਇੰਦਰੀਆਂ ਦਾ ਆਸਰਾ ਹੈ ਮਨ, ਮਨ ਦਾ ਆਸਰਾ ਹੈ ਆਤਮਾ। ਆਤਮਾ ਤੇ ਪਰਮਾਤਮਾ ਇੱਕ ਰੂਪ ਹਨ। ਉਹਦੇ ਮੂਲ ਨੂੰ, ਉਸ ਮੁੱਢ ਨੂੰ ਪਛਾਣਨ ਦੀ ਗੱਲ ਮਨ ਦੇ ਵਿੱਚ ਅਗਿਆਨ ਪਿਆ। ਤੇ ਜਿਹੜੀ ਮਨ ਤੇ ਬੁੱਧ ਦੋ ਚੀਜ਼ਾਂ, ਅੰਤਸ਼ਕਰਨ ਦੇ ਦੋ ਹਿੱਸੇ ਜਿਹੜੇ ਨੇ, ਜਿਹੜੀ ਬੁੱਧ ਹੈ ਤੇ ਉਹ ਇੱਕ ਦੂਜੇ ਤੋਂ, ਦੇਖੋ ਜਿਹੜਾ ਮਨ ਹੈ ਤੇ ਇੰਦਰੇ, ਉਹਨੂੰ ਮਨ ਨੂੰ ਦੇਖ ਨਹੀਂ ਸਕਦੇ ਕਿਉਂਕਿ ਸੂਖਮ ਹੈ। ਤੇ ਫਿਰ ਜਿਹੜਾ ਮਨ ਹੈ ਤੇ ਉਹ ਅੱਗੇ ਪਰਮਾਤਮਾ ਦੀ ਜਿਹੜੀ ਅੰਸ਼ ਹੈ ਉਹਦੇ ਚ, ਉਹਨੂੰ ਨਹੀਂ ਦੇਖ ਸਕਦੀ, ਉਹਨੂੰ ਦੇਖ ਰਿਹਾ ਮਨ ਨੂੰ। ਉਹ ਆਤਮਾ ਸੂਖਮ ਹੋਣ ਕਰਕੇ ਮਨ ਨਹੀਂ ਦੇਖ ਸਕਦਾ, ਤੇ ਆਤਮਾ ਸੂਖਮ ਹੈ ਤੇ ਉਹਦੇ ਮੁਕਾਬਲੇ ਚ ਮਨ ਸਥੂਲ ਹੈ। ਇਹ ਥੋੜੇ ਜਿਹੇ, ਕਿਉਂਕਿ ਗਿਆਨ ਦੀ ਜਿਹੜੀ ਗੱਲ ਹੁੰਦੀ ਹੈ ਥੋੜੀ ਜਿਹੀ ਜ਼ਿਆਦਾ ਬਰੀਕ ਹੋਇਆ ਕਰਦੀ ਹੈ। ਤੇ ਤਾਂ ਕਿਹਾ, ਕਹੋ ਕਬੀਰ ਇਹ ਰਾਮ ਕੇ ਅੰਸ, ਜਸ ਕਾਗਦ ਪਰ ਮਿਟੇ ਨ ਮੰਸ। ਇਸ ਤਰ੍ਹਾਂ ਉਹਦਾ ਸਰੂਪ ਹੈ। ਜੀਵ ਅਗਿਆਨ ਕਰਕੇ ਭੁੱਲਿਆ ਹੋਇਆ, ਇਸ ਲਈ ਇਸ਼ਾਰਾ ਦਿੱਤਾ ਹੈ ਕਿ ਤੂੰ ਆਪਣੇ ਮੁੱਢ ਰੂਪ, ਤੇਰਾ ਜਿਹੜਾ ਮੁੱਢ ਪੈਦਾ ਕਰਨ ਵਾਲਾ ਉਹ ਕੌਣ ਹੈ, ਉਹਨੂੰ ਪਛਾਣਨ ਕਰ। ਤੇ ਮਨ ਤੂੰ ਕੀ ਕਰ, ਆਪਣੇ ਮੂਲ ਨੂੰ ਪਛਾਣ। ਤੇਰਾ ਮੂਲ ਪਛਾਣ ਕੀ ਹੈ? ਜੋਤ ਸਰੂਪ ਹੈ। ਜਦੋਂ ਕਹਿੰਦਾ ਮਨ ਹੀ ਜੋਤ ਸਰੂਪ ਹੈ, ਫਿਰ ਇੱਥੇ ਗੜਬੜ ਹੋ ਜਾਏਗੀ। ਇਹਨੂੰ ਅਨਵੇਂ ਕਰਕੇ ਸਮਝੋ। ਮਨ ਤੂੰ ਆਪਣਾ ਮੂਲ ਪਛਾਣ, ਤੇਰਾ ਮੂਲ ਪਛਾਣ ਕੀ ਹੈ? ਜੋਤ ਸਰੂਪ, ਪਰਮਾਤਮਾ ਦੀ ਅੰਸ ਉਹ ਤੇਰਾ ਮੂਲ ਹੈ। ਇਹ ਇਸ ਤਰੀਕੇ ਦੇ ਨਾਲ ਇਹ ਰੱਬ ਦੀ ਪਹਿਚਾਣ ਕਰਨ ਵਾਸਤੇ ਹੈ। ਬੜੇ ਲੋਕ ਮੈਂ ਇਹਦੇ ਚੁਲਝੇ ਦੇਖੇ ਹੈ, ਪ੍ਰਸ਼ਨ ਕਰਦੇ ਹੋਏ ਦੇਖੇ ਹੈ। ਸੋ ਇਸ ਕਰਕੇ ਨਿਸ਼ਚਾ ਕਰਾਇਆ ਹੈ,
ਮਨ ਹਰ ਜੀ ਤੇਰੇ ਨਾਲ ਹੈ।
ਇਹ ਮਨਾ ਹਰ ਵਕਤ ਹਰੀ ਪਰਮੇਸ਼ਰ ਤੇਰੇ ਸਾਥ ਆਤਮ ਰੂਪ ਹੋ ਕਰਕੇ ਤੇਰੇ ਨਾਲ ਹੀ ਹੈ, ਉਹਦੀ ਚੇਤਨ ਸੱਤਾ ਤੇਰੇ ਨਾਲ ਹੈ, ਇਸ ਕਰਕੇ ਉਹ ਹਮੇਸ਼ਾ ਨਾਲ ਹੈ।
ਗੁਰਮਤੀ ਰੰਗ ਮਾਣ,
ਗੁਰੂ ਦੀ ਸਿੱਖਿਆ ਦੁਆਰਾ ਸਰੂਪ ਦੇ ਰੰਗ ਆਨੰਦ ਦਾ, ਉਹ ਜਿਹੜਾ ਆਨੰਦ ਹੈ, ਆਨੰਦ ਮਨ ਨਾ ਕਰ, ਤੂੰ ਆਨੰਦ ਭੋਗਣਾ ਕਰ।
ਮੂਲ ਪਛਾਣ ਹੈ ਤਾਂ ਸੋ ਜਾਣ ਹੈ।
ਲਓ ਦੇਖੋ, ਐਨ ਸਪਸ਼ਟ ਹੋ ਗਈ ਨਾ ਗੱਲ। ਹੇ ਮਨਾ, ਜੇ ਤੂੰ ਮੂਲ ਮੁੱਢ ਸਰੂਪ ਬ੍ਰਹਮ ਚੇਤ ਨੂੰ ਪਛਾਣ ਲਵੇਂਗਾ ਤਾਂ ਸਭ ਪਤੀ ਪਰਮਾਤਮਾ ਅਕਾਲ ਪੁਰਖ ਦੀ ਸਿਖਿਆਤਾਕਾਰ, ਉਹ ਸਿਖਿਆਤਾਕਾਰ ਜਿਹੜਾ ਉਸ ਦਾ ਗਿਆਨ, ਤੇ ਉਸ ਨੂੰ ਗਿਆਨ ਦੁਆਰਾ ਜਾਣ ਲਵੇਗਾ ਫਿਰ ਤੂੰ।
ਮਰਨ ਜੀਵਨ ਕੀ ਸੂਝੀ ਹੋਏ,
ਤੈਨੂੰ ਮਰਨ ਜਿਉਣ ਵਾਲੀ ਇਹ ਜਿਹੜੀ ਦੇਹ ਹੈ ਨਾ ਜੰਮਣ ਤੇ ਮਰਨ ਵਾਲੀ, ਇਹਦੀ ਸੋਝੀ, ਇਸ ਵਸਤੂ ਦੀ ਸੋਝੀ ਸਮਝ ਹੋ ਜਾਵੇਗੀ, ਜੰਮਣ ਮਰਨ ਵਾਲੀ ਹੈ, ਆਤਮਾ ਨਹੀਂ ਜੰਮਣ ਮਰਨ ਵਾਲੀ ਹੈ। ਤੇ ਇਸ ਕਰਕੇ ਮਰਨ ਜੀਵਨ ਕੀ ਸੋਝੀ ਹੋਈ, ਜਾਂ ਪਰਮੇਸ਼ੁਰ ਦੇ ਨਾਮ ਦਾ ਵਿਸਰਨਾ ਮਰਨਾ ਹੈ, ਨਾਮ ਦਾ ਚੇਤੇ ਆਉਣਾ ਇਹ ਜਿਉਣਾ ਹੈ, ਤੈਨੂੰ ਇਹ ਸੋਝੀ ਆ ਜਾਏਗੀ। ਮਰਨ ਵਿਸਰਨ ਗੋਬਿੰਦ ਹੈ, ਜੀਵਨ ਹਰ ਨਾਮ ਤੇ ਆਵਣਾ ਹੈ, ਆਖਾਂ ਜੀਵਾਂ ਵਿਸਰੇ ਮਰ ਜਾਓ, ਇਹ ਤੈਨੂੰ ਸੋਝੀ ਹੋ ਜਾਏਗੀ, ਗਿਆਤ ਹੋ ਜਾਏਗੀ। ਇਸ ਕਰਕੇ ਜਦੋਂ ਦੇਹ ਅਧਿਆਸ ਵੱਲੋਂ ਮਰ ਕੇ ਪਰਮੇਸ਼ੁਰ ਵੱਲ ਜਿਉਣਾ ਹੈ, ਮਰਨ ਜੀਵਨ ਕੀ ਸੋਝੀ ਹੋਈ, ਤੈਨੂੰ ਜੀਵਨ ਮੁਕਤੀ ਦੇ ਸਰੂਪ ਦੀ ਪ੍ਰਾਪਤੀ ਰੂਪ ਸੋਝੀ ਸਮਝ ਹੋ ਜਾਏਗੀ।
ਗੁਰ ਪ੍ਰਸਾਦੀ ਏਕੋ ਜਾਣ ਹੈ,
ਜਦੋਂ ਗੁਰੂ ਦੀ ਪ੍ਰਸਾਦੀ ਕਿਰਪਾ ਦੁਆਰਾ ਇੱਕ ਅਦਵੈਤ ਸਰੂਪ ਨੂੰ ਜਾਣ ਲਵੇਗਾ,
ਤਾਂ ਦੂਜਾ ਭਾਉ ਨਾ ਹੋਈ,
ਤੈਨੂੰ ਦਵੈਸ਼ ਭਾਵਨਾ ਨਹੀਂ ਹੋਏਗੀ, ਫਿਰ ਦੂਆ ਪਣ ਨਹੀਂ ਰਹੇਗਾ ਤੇਰੇ ਵਿੱਚ,
ਮਨ ਸ਼ਾਂਤ ਆਈ ਵੱਜੀ ਵਧਾਈ।
ਜਿਸ ਵੇਲੇ ਨਾਮ ਦੁਆਰਾ ਸ਼ਾਂਤੀ ਪ੍ਰਾਪਤ ਹੋ ਗਈ, ਸ਼ਾਂਤੀ ਆ ਗਈ ਤੇਰੇ ਵਿੱਚ, ਤੇ ਫਿਰ ਮਨ ਹਿਰਦੇ ਦੇ ਵਿੱਚ ਕੀ ਹੋਏਗਾ, ਪਰਮੇਸ਼ੁਰ ਦੇ ਮਿਲਾਪ ਦੀ ਵਧਾਈ ਖੁਸ਼ੀ ਬੱਜੀ ਨਾਮ ਪ੍ਰਗਟ ਹੋਣ ਦਾ, ਖੁਸ਼ੀ ਪ੍ਰਗਟ ਹੋ ਜਾਏਗੀ।
ਤਾਂ ਹੋਆ ਪ੍ਰਵਾਣ,
ਤੇ ਤਾਂ ਤਦ ਸਰੂਪ ਦੀ ਪ੍ਰਾਪਤੀ ਕਰਕੇ ਤੂੰ ਵਾਹਿਗੁਰੂ ਦੀ ਦਰਗਾਹ ਪ੍ਰਮਾਣਿਕ ਹੋ ਜਾਏਗਾ।
ਯੋ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ।
ਇਸ ਪ੍ਰਕਾਰ ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਹੇ ਮਨਾ, ਤੂੰ ਜੋਤੀ ਸਰੂਪ ਪਰਮੇਸ਼ੁਰ ਦੀ ਅੰਸ਼ ਜਿਹੜੀ ਆਤਮਾ ਰੂਪ ਹੈ, ਤੇ ਜਿਹੜਾ ਮੂਲ ਹੈ ਤੇਰਾ, ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ, ਉਹ ਜੋਤੀ ਸਰੂਪ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ ਉਹਨੂੰ ਜਾਣਨਾ ਕਰ,
ਆਪਣਾ ਮੂਲ ਪਛਾਣ,
ਇਹ ਤੇਰਾ ਮੂਲ ਹੈ, ਉਥੋਂ ਪੈਦਾ ਹੋਇਆ ਤੂੰ, ਉਹਦੀ ਪਛਾਣ ਕਰ, ਉਹ ਕੌਣ ਹੈ ਆਤਮਾ, ਆਤਮਾ ਕੀ ਹੈ ਪਰਮਾਤਮਾ, ਉਹਦੀ ਪਹਿਚਾਣ ਕਰ। ਤੂੰ
ਮਨ ਤੂੰ ਗਰਭ ਅਟਿਆ,
ਹੇ ਮਨਾ, ਇਹਦੀ ਪਛਾਣ ਕਿਉਂ ਨਹੀਂ ਕਰ ਰਿਹਾ, ਇਹਦਾ ਕਾਰਨ ਹੈ ਤੂੰ ਗਰਭ ਹੰਕਾਰ ਦਾ ਅਟਿਆ ਭਰਿਆ ਰਹਿਣਾ, ਹਰ ਵੇਲੇ ਹੰਕਾਰ ਹੈ ਤੇਰੇ ਵਿੱਚ, ਪੂਰਿਆ ਰਹਿਣਾ ਉਹਦੇ ਵਿੱਚ, ਤੇ ਇਹਦੇ ਵਿੱਚ ਧਨ ਦਾ ਹੰਕਾਰ, ਵਿਦਿਆ ਦਾ ਹੰਕਾਰ, ਰਿੱਧੀਆਂ ਸਿੱਧੀਆਂ ਆਦਿ ਦਾ, ਇਹ ਜਿਹੜਾ ਤੂੰ ਇਸ ਪ੍ਰਕਾਰ ਤੇਰੇ ਅੰਦਰ ਭਰਿਆ ਹੀ ਪਿਆ, ਇਹਦੇ ਹੰਕਾਰ ਦਾ
ਗਰਭ ਲੱਦਿਆ ਜਾ ਹੈ,
ਉਹ ਹੰਕਾਰ ਦਾ ਲੱਦਿਆ, ਜਿਵੇਂ ਗੱਡਾ ਲੱਦਿਆ ਹੋਇਆ ਤੂੜੀ ਦਾ ਜਾ ਰਿਹਾ, ਇਸੇ ਤਰ੍ਹਾਂ ਪ੍ਰਲੋਕ ਨੂੰ ਹੰਕਾਰ ਦਾ ਲੱਦਿਆ ਹੀ ਜਾਏਗਾ, ਹੰਕਾਰ ਕਰਕੇ ਪ੍ਰਲੋਤ ਰੱਦਿਆ ਕੂਚ ਕਰ ਜਾਏਗਾ, ਤਾਂ ਤੈਨੂੰ ਸਜ਼ਾ ਮਿਲਣੀ ਹੈ।
ਮਾਇਆ ਮੋਹਣੀ ਮੋਹਿਆ,
ਹੇ ਮਨਾ, ਇਹ ਮੋਹਣੀ ਮੋਹਣ ਕਰਨ ਵਾਲੀ, ਮੋਹਿਤ ਕਰਨ ਵਾਲੀ ਮਾਇਆ ਨੇ ਤੈਨੂੰ ਮੋਹਿਤ ਕਰ ਲਿਆ ਹੈ।
ਫਿਰ ਫਿਰ ਜੂਨੀ ਭਵਾਏ,
ਤੇ ਫਿਰ ਫਿਰ ਮੁੜ ਮੁੜ ਕੇ ਲੱਖ 84 ਜੂਨੇ ਭਵਾਏ, ਭੁਆਂਟੀਆਂ ਖਾਂਦਾ ਫਿਰੇਗਾ, ਭੁਆਇਆ ਜਾਵੇਗਾ, ਚੱਕਰ ਘਟਾਏ ਜਾਣਗੇ ਤੈਨੂੰ।
ਗਰਭ ਲਾਗਾ ਜਾਹੇ ਮੁਗਧ ਮਨ,
ਇਹ ਮੁਗਧ ਮੂਰਖ ਬੇਸਮਝ ਗਰਭ ਹੰਕਾਰ ਦੇ ਵਿੱਚ ਲੱਦਿਆ ਹੋਇਆ ਤੇਰਾ ਮਨੁੱਖਾ ਜਨ ਵਿਅਰਥ ਹੀ ਚਲਿਆ ਜਾਵੇਗਾ।
ਗਰਭ ਲਾਗਾ ਜਾਹੇ ਮੁਗਧ ਮਨ,
ਹੇ ਮੁਗਧ ਬੇਸਮਝ ਮਨਾ, ਗਰਭ ਹੰਕਾਰ ਵਿੱਚ ਲੱਦਣ ਕਰਕੇ, ਹੰਕਾਰ ਲੱਦਣ ਕਰਕੇ, ਲੱਗਣ ਕਰਕੇ ਇਹਦੇ ਵਿੱਚ ਤੇਰਾ ਮਨੁੱਖ ਜਨਮ ਵਿਅਰਥ ਹੀ ਚਲਿਆ ਜਾਵੇਗਾ।
ਅੰਤ ਗਿਆ ਪਛਤਾਵੇ,
ਅਖੀਰ ਨੂੰ ਜਦੋਂ ਸਰੀਰ ਤੇਰੇ ਕੋਲ ਨਾ ਰਿਹਾ, ਪੇਪਰ ਸਰੀਰ ਦਾ ਅੰਤ ਹੋ ਗਿਆ, ਪ੍ਰਲੋਕ ਨੂੰ ਪਛਤਾਤਾਪ ਕਰਦਾ ਜਾਵੇਗਾ।
ਅਹੰਕਾਰ ਤਿਸਨਾ ਰੋਗ ਲੱਗਾ,
ਹੇ ਮਨਾ, ਤੈਨੂੰ ਦੇਹ ਆ ਜਿਹੜੀ ਦੇਹ ਦੀ ਹੰਗਤਾ ਹੈ ਜਾਂ ਗੁਣਾਂ ਦਾ ਹੰਕਾਰ, ਇਹ ਤਿਸਨਾ ਨਾਮ ਪਦਾਰਥਾਂ ਦੀ ਪ੍ਰਾਪਤੀ ਦੀ ਤੀਬਰ ਇੱਛਾ ਦਾ ਨਾਮ ਹੈ, ਇਹ ਤੈਨੂੰ ਇੱਕ ਕਿਸਮ ਦੀ ਨਾ ਇਹ ਰੋਗ ਹੀ ਲੱਗਿਆ ਹੋਇਆ ਹੈ, ਤੇ ਇਸ ਕਰਕੇ ਜੋ ਜੋ ਦਿਸੇ ਸੋ ਸੋ ਰੋਗੀ ਜਾਂ ਹੰਗਤਾ ਦਾ ਰੋਗ ਲੱਗਿਆ ਹੋਇਆ ਹੈ।
ਬਿਰਥਾ ਜਨਮ ਗਵਾਵੇ,
ਇਹਨਾਂ ਰੋਗਾਂ ਕਰਕੇ ਈਰਖਾ ਦਵੈਸ਼ ਕਾਮ ਕਰੋ ਆਦਿ ਦੇ ਹੰਗਤਾ ਦੇ ਇਹਨਾਂ ਰੋਗਾਂ ਕਰਕੇ ਆਪਣਾ ਮਨੁੱਖਾ ਜਨਮ ਬਿਰਥਾ ਵਿਅਰਥ ਹੀ ਗਵਾਵ ਹੈ, ਗਵਾ ਰਿਹਾ ਹੈ ਤੂੰ।
ਮਨਮੁਖ ਮੁਗਧ ਚੇਤ ਹੈ ਨਾਹੀ,
ਮਨਮੁਖ ਜਿਹੜੇ ਬੇਸਮਝ ਮੂਰਖ, ਇਹ ਮਨ ਨੂੰ ਕਿਹਾ ਹੇ ਮਨਮੁਖ ਬੇਮੁਖ ਮੂਰਖ ਮਨਾ, ਮੁਗਧ ਬੇਸਮਝ ਮਨੁੱਖ, ਮਨਮੁਖ ਤੂੰ ਵਾਹਿਗੁਰੂ ਨੂੰ ਚੇਤੇ ਸਿਮਰਦਾ ਨਹੀਂ ਹੈ।
ਅੱਗੇ ਗਿਆ ਪਛਤਾਵੇ,
ਫਿਰ ਅੱਗੇ ਪ੍ਰਲੋਕ ਦੇ ਪਛਤਾਵਾ ਹੀ ਕਰੇਗਾ ਜੇ ਹੁਣ ਨੀ ਚੇਤੇ ਕਰੇਗਾ। ਹੁਣ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ, ਸੰਗਤ ਜਾਉਂਦੇ ਹੋ, ਨਿਤਨੇਮ ਕਰਦੇ ਹੋ, ਫਿਰ ਭਾਈ ਮਹਾਰਾਜ ਸਾਹਿਬ ਕਾਹਨੂੰ ਪਛਤਾਵਾ ਹੋਣ ਦਿੰਦਾ, ਘਾਲਣਾ ਥਾਂ ਪਾਵੇ ਮਹਾਰਾਜ ਸਾਹਿਬ ਜੀ। ਇਸ ਪ੍ਰਕਾਰ ਫਿਰ ਤਾਂ ਇਹ ਪ੍ਰੇਰਣਾ ਦਿੰਦੇ ਹਨ ਕਿ ਲੱਗੇ ਰਹੋ ਸ੍ਰੇਸ਼ਟ ਕਰਮ ਹੈ।
ਇਉਂ ਕਹਿ ਨਾਨਕ ਮਨ ਤੂੰ ਗਰਭ ਅਟਿਆ।
ਇਉਂ ਇਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ, ਹੇ ਮਨਾ ਤੂੰ ਗਰਭ ਹੰਕਾਰ ਵਿਚ ਅਟਿਆ ਭਰਿਆ ਹੋਇਆ ਹੈ ਤੇ ਅੰਤ ਨੂੰ ਫਿਰ
ਗਰਭ ਲੱਦਿਆ ਜਾਵੇ,
ਹੰਕਾਰ ਦਾ ਭਰਿਆ ਹੋਇਆ ਲੱਦਿਆ ਹੋਇਆ ਕੂਚ ਕਰ ਜਾਵੇਗਾ ਇੱਥੋਂ ਤੇ ਇਉਂ ਫਿਰ ਅਹੰਕਾਰੀਆਂ ਨੂੰ ਦੁੱਖ ਭੋਗਾ ਹੈ, ਹੱਥ ਤੱਡੇ ਘਰ ਘਰ ਮੰਗਾਏ। ਇਹ ਤੇਰਾ ਫਿਰ ਬੁਲਾਹਾਰ ਜਿਹੜਾ ਹੰਕਾਰ ਨਹੀਂ ਕਰਨਾ ਹੈ।
ਮਨ ਤੂੰ ਮਤ ਮਾਣ ਕਰੇ ਜੇ ਹੋ ਕਿਛ ਜਾਣਦਾ।
ਇਹ ਮਨਾ ਮਤ ਮਤਾ ਇਹ ਨਾ ਹੰਕਾਰ ਕਰ ਵੀ ਮੈਂ ਕੁਛ ਜਾਣਦਾ ਹਾਂ ਤੇ ਇਹ ਤਾਂ ਵੀ ਮੈਂ ਭਗਤੀ ਕਰਨ ਜਾਣਦਾ, ਮੈਂ ਈਸ਼ਵਰ ਦਾ ਸਰੂਪ ਹੈ, ਇਸ ਤੇ ਮੈਂ ਕੁਝ ਜਾਣਦਾ ਹਾਂ, ਮੈਨੂੰ ਗਿਆਨ ਹੋ ਗਿਆ ਹੈ, ਇਹ ਮਾਣ ਕਰਨਾ ਤੇਰੇ ਲਈ ਯੋਗ ਨਹੀਂ ਹੈ। ਮਨ ਤੂੰ ਮਤ ਮਾਣ ਕਰੇ ਇਹ ਹੰਕਾਰ ਨਾ ਕਰਕੇ, ਹੋਂ ਕੁਛ ਜਾਣਦਾ, ਮੈਂ ਜਾਣਦਾ ਹਾਂ, ਮੈਂ ਗੁਰਮੁਖਾਂ ਦੀ ਸੰਗਤ ਕੀਤਾ, ਪਰ ਤੈਨੂੰ ਹੋਣਾ ਕੀ ਚਾਹੀਦਾ, ਇਹ ਹੰਕਾਰ ਛੱਡ ਕੇ ਸੰਗਤ ਵਿੱਚ ਆਉਣਾ ਚਾਹੀਦਾ ਹੈ।
ਗੁਰਮੁਖ ਨਿਵਾਣਾ ਹੋ,
ਗੁਰਮੁਖਾਂ ਦੀ ਸੰਗਤ ਕਰਕੇ ਮਾਣ ਤੋਂ ਰਹਿਤ ਹੋ ਜਾ। ਗੁਰਮੁਖ ਮੁਖੀ ਗੁਰੂਆਂ ਦੁਆਰਾ ਉਪਦੇਸ਼ ਲੈ ਕੇ ਨਿਮਾਣਾ ਮਾਣ ਤੋਂ ਰਹਿਤ ਹੋ ਹੋਣਾ ਕਰ ਤੋਂ।
ਅੰਤਰ ਅਗਿਆਨ ਹੋ ਬੁੱਧ ਹੈ,
ਤੇਰੇ ਅੰਦਰ ਅਗਿਆਨ ਅਵਿਦਿਆ ਕਰਕੇ ਹੋ ਹੋਮੇ ਵਾਲੀ ਬੁੱਧ ਬੁੱਧੀ ਹੈ, ਫੁਰ ਰਹੀ ਹੈ, ਜਿਹੜੀ ਤੈਨੂੰ ਉਹ ਜੋਤ ਸਰੂਪ ਦੇ ਦਰਸ਼ਨ ਨਹੀਂ ਹੋਣ ਦਿੰਦੀ, ਦੇ ਅਧਿਆਸ ਦੀ ਇਹ ਤੇਰੇ ਅੰਦਰ ਇਸ ਪ੍ਰਕਾਰ ਦਾ ਦੋਸ਼ ਹੈ।
ਸੱਚ ਸ਼ਬਦ ਮਲ ਖੋ,
ਦੇਹ ਅਧਿਆਸ ਦੀ ਮਲ ਮੈਲ ਨੂੰ ਸੱਚ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਰੂਪ ਸਾਬਣ ਦੇ ਨਾਲ, ਪ੍ਰੇਮ ਰੂਪੀ ਪਾਣੀ ਦੇ ਨਾਲ ਇਸ ਨੂੰ ਖੋਹੋ ਖੋਣਾ ਕਰ, ਭਾਵ ਨਾਸ ਕਰ, ਇਸ ਨੂੰ ਗਵਾਉਣਾ ਕਰ।
ਉਹ ਨਿਮਾਣਾ ਸਤਿਗੁਰੂ ਅੱਗੇ,
ਸਤਿਗੁਰਾਂ ਦੇ ਅੱਗੇ ਮਾਣ ਤੋਂ ਰਹਿਤ ਹੋ ਕੇ ਰਹਿ, ਤਨ ਮਨ ਧਨ ਗੁਰੂ ਨੂੰ ਸੌਂਪ ਕਰਕੇ।
ਮਤ ਕਿਛ ਆਪ ਲਿਖਾਵੇ,
ਇਹ ਧਿਆਨ ਰੱਖੀ ਮਤ ਮਤਾਂ ਕਿਛ ਕੁਝ ਵੀ ਆਪਣੇ ਗੁਰੂ ਦੇ ਸਾਹਮਣੇ ਲਿਖਾਵੇ, ਜਣਾਉਣੇ ਵੀ ਮੈਂ ਜਾਣਦਾ ਹਾਂ, ਮੇਰੇ ਵਿੱਚ ਗਿਆਨ ਧਿਆਨ ਸੇਵਾ ਭਗਤੀ ਦੇ ਗੁਣ, ਇਹ ਨਾ ਜਣਾਈ ਕਦੇ ਵੀ ਕਰਕੇ ਨੀਚ ਸੁਦਾਵਣਾ, ਤਾਂ ਕੁਛ ਕਾਲ ਪਰਵੈ ਦਰ ਲਿਖ ਹੈ, ਕਰਪੁਨੂ ਨੀਚ ਸਦਾਈ ਹੈ, ਇਹ ਗੁਰੂ ਘਰ ਦਾ ਨਿਯਮ ਹੈ।
ਆਪਣੇ ਅਹੰਕਾਰ ਜਗਤ ਜਲਿਆ,
ਸਾਰਾ ਜਗਤ, ਜਗਤ ਕਿਹਨੂੰ ਕਹਿੰਦੇ ਨੇ, ਜਾ ਜਨਮ ਲੈਣਾ, ਉਤਪਤੀ ਹੋਣੀ, ਉਤਪਤੀ ਹੋ ਕੇ ਗਤ ਨਾਸ ਹੋਣ ਵਾਲੇ ਨੂੰ ਜਗਤ ਕਹਿੰਦੇ ਨੇ, ਗਤ ਨਾਮ ਹੈ ਨਾਸ ਦਾ। ਇਹ ਉਤਪਤ ਹੋ ਕੇ ਨਾਸ ਹੋਣ ਵਾਲਾ ਸੰਸਾਰ, ਇਹ ਸੰਸਾਰ ਗੁਣਾਂ ਅਤੇ ਦੇਹ ਦੇ ਹੰਕਾਰ ਕਰਕੇ ਜਲਿਆ ਸੜ ਰਿਹਾ ਹੈ, ਗੁਣਾਂ ਕਰਕੇ ਮੇਰੇ 'ਚ ਗੁਣ ਹੈ, ਹੰਕਾਰ ਸੜਦਾ, ਦੇਹ ਦਾ ਹੰਕਾਰ ਕਰਦਾ, ਇਹਦੇ 'ਚ ਸੜ ਰਿਹਾ ਹੈ।
ਮਤ ਤੂੰ ਆਪਣਾ ਆਪ ਗਵਾਵੇ,
ਮਤ ਮਤਾਂ ਤੂੰ ਆਪਣੇ ਆਪ ਨੂੰ ਗਵਾਵੇ, ਗਵਾ ਲਈ ਭਾਵ ਦੇਹ ਹੰਗਤਾ ਵਿੱਚ ਪੈ ਕੇ ਆਪਣੇ ਸਰੂਪ ਦੇ ਗਿਆਨ ਨੂੰ ਨਾ ਗਵਾ ਲਈ ਤੂੰ, ਇਹ ਸੋਝੀ ਕਰ ਤੂੰ।
ਸਤਿਗੁਰ ਕੈ ਭਾਣੇ ਕਰਹਿ ਕਾਰ,
ਇਹ ਮਨਾਂ ਜੇ ਸਤਿਗੁਰਾਂ ਦੇ ਭਾਣੇ ਹੁਕਮ ਵਿੱਚ ਤੇ ਪ੍ਰੇਮਾ ਭਗਤੀ ਵਾਲੀ, ਵਾਹਿਗੁਰੂ ਨੂੰ ਭਾਉਣ ਵਾਲੀ ਜਾਂ ਨਿਮਰਤਾ ਸਹਿਤ ਪ੍ਰੇਮਾ ਭਗਤੀ ਸ਼ਰਧਾ ਵਾਲੀ ਕਾਰ ਕਿਰਿਆ ਕਰੇ ਕਰੇ, ਭਾਵ ਕੀ ਹੈ ਸ਼ਰਧਾ ਵਾਲੀ ਕਾਰ ਕਰਕੇ ਫਿਰ ਤੂੰ ਹੰਕਾਰ ਨਾ ਕਰੇ।
ਸਤਿਗੁਰ ਕੈ ਭਾਣੇ ਲਾਗ ਰਹੋ,
ਇਸ ਪ੍ਰਕਾਰ ਸੱਚੇ ਗੁਰਾਂ ਦੇ ਭਾਣੇ ਹੁਕਮ ਵਿੱਚ ਇਉਂ ਲੱਗਣਾ ਕਰ, ਤੂੰ ਹਰ ਸਵੇਰ ਲੱਗਿਆ ਰਹਿ।
ਯੋ ਕਹਿ ਨਾਨਕ ਆਪ ਛੱਡ ਸੁਖ ਪਾਵਹਿ,
ਇਉਂ ਇਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ, ਹੇ ਮਨਾ ਜੇਕਰ ਤੂੰ ਆਪਾ ਭਾਵ ਛੱਡ ਦੇਵੇਂ, ਤਿਆਗ ਦੇਵੇਂ, ਹੰਕਾਰ ਦਾ ਛੱਡਣਾ ਆਪਾ ਭਾਵ ਛੱਡਣਾ ਹੈ ਤੇ ਇਸ ਅਵਸਥਾ ਨੂੰ ਪ੍ਰਾਪਤ ਕਰੇਂ।
ਯੋ ਕਹਿ ਨਾਨਕ ਆਪ ਛੱਡ ਸੁਖ ਪਾਵਹਿ,
ਸਤਿਗੁਰੂ ਮਹਾਰਾਜ ਕਹਿੰਦੇ ਇਸ ਪ੍ਰਕਾਰ ਸਤਿਗੁਰੂ ਜੀ ਕਥਨ ਅਨੁਸਾਰ, ਹੇ ਮਨਾ ਜੇਕਰ ਤੂੰ ਆਪਾ ਭਾਵ ਤਿਆਗ ਦੇਵੇਂ, ਛੱਡ ਦੇਵੇਂ, ਨਿਮਾਣਾ ਮਾਣ ਤੋਂ ਰਹਿਤ ਹੋ ਕੇ ਰਹੇ ਤਾਂ ਫਿਰ ਤੈਨੂੰ ਸੁਖ ਪ੍ਰਾਪਤ ਹੋ ਜਾਵੇਗਾ।
ਮਨ ਨਿਮਾਣਾ ਹੋਏ ਰਹੋ,
ਤੇ ਇਸ ਕਰਕੇ ਨਿਮਾਣਾ ਮਾਣ ਤੋਂ ਰਹਿਤ ਹੋ ਕੇ ਰਹੇਗਾ ਤਾਂ ਆਤਮ ਸੁਖ ਨੂੰ ਪਾ ਲਵੇਗਾ।
ਧਨ ਸੋ ਵੇਲਾ ਜਿਤਵੈ ਸਤਿਗੁਰ ਮਿਲਿਆ,
ਉਹ ਮਨੁੱਖਾ ਜਨਮ ਦਾ ਵੇਲਾ ਧਨਤਾ ਦੇ ਯੋਗ ਹੈ, ਸਾਧ ਸੰਗਤ ਦਾ ਵਕਤ ਵੇਲਾ ਜਿਹੜਾ ਵਕਤ ਧਨਤਾ ਦੇ ਯੋਗ ਹੈ, ਜਿਤ ਜਿਸ ਵੇਲੇ ਮੈਂ ਸਤਿਗੁਰੂ ਸੱਚੇ ਗੁਰਾਂ ਨੂੰ ਮਿਲਿਆ ਤੇ ਮਿਲਾਪ ਹੋਇਆ ਤੇ ਉਹ ਵੇਲਾ ਬੜਾ ਧੰਤਾ ਯੋਗ ਹੈ, ਜਦੋਂ ਮੈਨੂੰ ਗੁਰੂ ਅੰਗਦ ਦੇਵ ਜੀ ਮਿਲੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਤਤਪਦ ਦਾ ਲੱਖ ਅਰਥ ਸੌ ਪਤੀ ਪਰਮੇਸ਼ੁਰ ਵਿੱਚ ਤੇ ਜਿਸ ਵੇਲੇ ਗੁਰਾਂ ਨੇ ਕਿਰਪਾ ਕੀਤੀ
ਸੋ ਸਹ ਚਿਤ ਆਇਆ,
ਸੋ ਉਹ ਤਤਪਦ ਦਾ ਲੱਖ ਅਰਥ ਸੌ ਪਤੀ ਪਰਮੇਸ਼ਰ ਚਿਤ ਚੇਤੇ ਆ ਗਿਆ ਕਿ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਨੁੱਖਾ ਸਰੀਰ ਮਿਲਿਆ। ਇਹ ਗੱਲ ਉਦੋਂ ਚੇਤੇ ਆਈ, ਗੁਰੂ ਦੇ ਮਿਲਣ ਕਰਕੇ ਪਹਿਲਾਂ ਨਹੀਂ ਹੋਏ।
ਮਹਾ ਆਨੰਦ ਸਹਿਜ ਭਇਆ,
ਤੇ ਤਾਂ ਫਿਰ ਸਰੂਪ ਦੀ ਪ੍ਰਾਪਤੀ ਦਾ, ਮਹਾਨਾਮ ਵੱਡੇ ਦਾ ਵੱਡਾ ਆਨੰਦ, ਬ੍ਰਹਮਾਨੰਦ, ਆਤਮਕ ਆਨੰਦ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ। ਸਹਿਜ ਨਾਮ ਹੈ ਗਿਆਨ ਦਾ, ਉਹ ਆਤਮਾ ਦਾ ਸਹਿਜ ਗਿਆਨ ਪ੍ਰਾਪਤ ਭਇਆ ਹੋ ਗਿਆ ਹੈ।
ਮਨ ਤਨ ਸੁਖ ਪਾਇਆ,
ਜਿਸ ਕਰਕੇ ਮਨ ਹਿਰਦੇ ਵਿੱਚ ਤਨ ਸਰੀਰ ਵਿੱਚ ਨਿਰੰਤਰ ਤੇ ਸੁਖ ਆਨੰਦ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ।
ਸੋ ਸਹ ਚਿਤ ਆਇਆ ਮਨ ਵਸਾਇਆ,
ਜਦੋਂ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਜਿਹੜਾ ਨਾਮ ਪਰਮੇਸ਼ਰ ਦਾ ਤੇ ਉਪਦੇਸ਼ ਦੁਆਰਾ ਨਾਮ ਮਨ ਹਿਰਦੇ ਚ ਵਸਾਇਆ ਤੇ ਵਸ ਗਿਆ, ਉਦੋਂ ਫਿਰ ਤੇ ਸੋ ਉਹ ਸੌ ਪਤੀ ਪਰਮੇਸ਼ਰ ਚਿਤ ਚੇਤੇ ਆਇਆ, ਭਾਵ ਮੇਰੇ ਜੀਵ ਦੇ ਸਾਰੇ ਜਨਮਾਂ ਜਨਮਾਤਰਾਂ ਦੇ। ਫਿਰ ਅੱਗੇ ਦੱਸਦੇ ਹਨ,
ਅਵਗਣ ਸਭ ਵਿਸਾਰੇ,
ਉਹ ਜਿਹੜੇ ਜਨਮਾਂ ਜਨਮਾਤਰਾਂ ਦੇ ਅਵਗਣ, ਔਗਣਾਂ ਦਾ ਨਾਂ ਹੀ ਹੈ, ਉਹ ਵਿਸਾਰੇ, ਵਿਸਰਜਨ ਕਰ ਦਿੱਤੇ। ਤੇ ਜਿਹੜੇ ਪਰਮੇਸ਼ਰ ਨੂੰ ਵਿਸਾਰੇ ਭੁਲਾਉਂਦੇ ਹਨ ਤਾਂ ਫਿਰ ਕਹਿੰਦੇ ਉਹਨਾਂ ਨੂੰ ਸਾਰੇ ਔਗਣ ਆ ਕੇ ਚਿੰਬੜਦੇ ਹਨ। ਅਵਗਣ ਸਭ ਕਿਹਨਾਂ ਨੂੰ, ਜਿਹਨਾਂ ਨੂੰ ਵਿਸਾਰੇ, ਜਿਹਨਾਂ ਨੇ ਨਾਮ ਭੁਲਾ ਦਿੱਤਾ ਉਹਨਾਂ ਨੂੰ ਸਾਰੇ ਔਗਣ ਚਿੰਬੜ ਗਏ, ਜਿਹਨਾਂ ਨੂੰ ਨਾਮ ਚੇਤੇ ਆ ਗਿਆ ਉਹਨਾਂ ਦੇ ਸਾਰੇ ਔਗਣ ਜਿਹੜੇ ਨੇ ਵਿਸਰਜਨ ਹੋ ਗਏ, ਖਤਮ ਹੋ ਗਏ।
ਜਾ ਤਿਸ ਭਾਣਾ ਗੁਣ ਪ੍ਰਗਟ ਹੋਏ,
ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜੀਵ ਦੇ ਸਾਧਨ ਜਿਹੜੇ ਕੀਤੇ ਤੇ ਭਾਣਾ ਪਾ ਜਾਂਦੇ ਆ, ਜਾਂ ਫਿਰ ਜਦੋਂ ਉਸ ਵਾਹਿਗੁਰੂ ਨੂੰ ਜੀਵ ਦਾ ਸਾਧਨ ਕੀਤਾ ਹੋਇਆ ਪਾ ਜਾਂਦਾ ਹੈ ਕਿ ਇਹਨੇ ਸਤ ਸੰਤੋਖ ਦਇਆ ਧਰਮ ਸ਼ੁਭ ਗੁਣ ਧਾਰਨ ਕੀਤੇ ਨੇ, ਇਹਦੇ ਹਿਰਦੇ ਅੰਦਰ ਪ੍ਰਗਟ ਹੋਏ ਹੈ ਜਾਂ ਹੋ ਜਾਂਦੇ ਆ, ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰ ਦਿੰਦੇ ਨੇ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਆਪ
ਸਵਾਰੇ,
ਸਤਿਗੁਰਾਂ ਨੇ ਆਪ ਹੀ ਕਿਰਪਾ ਕਰਕੇ ਜਗਿਆਸੂ ਦੇ ਦੈਵੀ ਗੁਣਾਂ ਦੀ ਬਹੁਲਤਾ ਕਰਕੇ ਮੇਰੇ ਜੀਵ ਦੇ ਮਨ ਨੂੰ ਸਵਾਰੀ ਸਵਾਰਨਾ ਕੀਤਾ, ਮੈਂ ਆਪ ਨਹੀਂ ਸੀ ਸਵਾਰ ਸਕਦਾ। ਤੇ ਜਦੋਂ ਦਾ ਭਾਣਾ ਮੰਨਿਆ ਤੇ ਗੁਣ ਪ੍ਰਗਟ ਹੋ ਗਏ, ਤੇ ਗੁਰ ਪ੍ਰਗਟ ਹੋਵੇ ਇਹ ਗੁਣ ਸਤਿਗੁਰਾਂ ਨੇ ਮੇਰੇ ਵਿੱਚ ਦਿੱਤੇ ਨੇ, ਮੈਂ ਆਪ ਨਹੀਂ ਗੁਣ ਗ੍ਰਹਿਣ ਕਰ ਸਕਦਾ ਸੀ, ਇਹ ਭਾਵਨਾ ਦਿੱਤੀ ਹੈ।
ਸੇ ਜਨ ਪ੍ਰਵਾਨ ਹੋਏ ਜਿਨੀ ਇੱਕ ਨਾਮ ਦੜਿਆ,
ਉਹ ਜਨ ਪੁਰਖ ਸੱਚਖੰਡ ਵਿੱਚ ਪ੍ਰਵਾਨਿਕ ਹੋ ਗਏ ਨੇ ਜਿਨ੍ਹਾਂ ਨੇ ਇੱਕ ਅਦਵੈਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਦੜਿਆ, ਨਾ ਮੈਂ ਪੱਕਾ ਕਰਨ ਦਾ, ਪੱਕਾ ਕਰ ਲਿਆ ਭਾਵ ਚੰਗੀ ਤਰ੍ਹਾਂ ਦ੍ਰਿੜ ਕਰ ਲਿਆ ਹੈ, ਪੱਕਾ ਕਰ ਲਿਆ ਚੰਗੀ ਤਰ੍ਹਾਂ।
ਦੁਤੀਆ ਭਾਵ ਚੁਕਾਇਆ,
ਅੰਦਰੋਂ ਦੁਤੀਆ ਭਾਵ ਕੀ ਹੈ, ਦਵੈਸ਼ ਭਾਵਨਾ, ਉਹਨੂੰ ਚੁਕਾ ਦਿੱਤਾ, ਦੂਰ ਕਰ ਦਿੱਤਾ ਹੈ।
ਓ ਕਹਿ ਨਾਨਕ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ,
ਜਦੋਂ ਸਤਿਗੁਰੂ ਜੀ ਕਥਨ ਕਰਦੇ ਨੇ ਸੋ ਉਹ ਵੇਲਾ ਵਕਤ ਧਨ ਧਨਤਾ ਦੇ ਯੋਗ ਹੈ, ਜਿਤ ਜਿਸ ਵੇਲੇ ਮੈਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਗੁਰੂ ਅੰਗਦ ਦੇਵ ਜੀ ਸਾਹਿਬ ਜੀ ਮਿਲਿਆ, ਮਿਲਾਪ ਹੋਇਆ ਜਦੋਂ, ਤੇ ਉਸ ਵੇਲੇ ਫਿਰ
ਸੋ ਸਹ ਚਿਤ ਆਇਆ
ਅਤੇ ਸਾਡੇ ਸੋ ਉਹ ਪਰਮੇਸ਼ਰ, ਸੋ ਪਤੀ ਪਰਮੇਸ਼ਰ, ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ, ਚਿਤ ਚੇਤੇ ਆ ਗਿਆ।
ਇੱਕ ਜੰਤ ਭਰਮ ਭੁੱਲੇ,
ਤੇ ਇੱਕ ਜੰਤ ਜੀਵ ਸੰਸਾਰ ਦੇ ਅਗਿਆਨ ਦੇ ਭਰਮ ਭੁਲੇਖਿਆਂ ਦੇ ਭੁੱਲੇ ਫਿਰਦੇ ਹਨ।
ਤਿੰਨ ਸਹਿ ਆਪ ਭੁਲਾਏ,
ਤਿੰਨ ਉਹਨਾਂ ਨੂੰ ਆਪ ਸਹਿ ਪਤੀ ਪਰਮੇਸ਼ਰ ਨੇ ਉਹਨਾਂ ਦੀ ਕਰਨੀ ਅਨੁਸਾਰ ਫਲ ਦੇਣ ਲਈ, ਕਾਹਦੇ ਲਈ ਭੁਲਾਇਆ ਰੱਬ ਨੇ, ਰੱਬ ਦਾ ਕੋਈ ਬੈਰ ਸੀ, ਕਰਨੀ ਦਾ ਫਲ ਦੇਣ ਲਈ ਭੁਲਾਇਆ। ਹੁਣ ਇੱਥੇ ਜੀਵ ਨੇ ਸ਼ੰਕਾ, ਸਾਖ ਸਿੰਘ ਦੀ ਸ਼ੰਕਾਵਾਦੀ ਸ਼ੰਕਾ ਕਰਦਾ ਹੈ, ਇਹ ਜੀਵ ਜਿਹੜਾ ਹੈ ਇਹ ਆਪ ਭੁੱਲਿਆ ਕਿ ਰੱਬ ਨੇ ਭੁਲਾਇਆ ਇਹਨੂੰ, ਇਹ ਸਵਾਲ ਹੈ। ਇਹਦਾ ਉੱਤਰ ਕੀ ਹੈ, ਜੇ ਜੀਵ ਆਪ ਭੁੱਲਿਆ ਤਾਂ ਵੀ ਆਪਣੇ ਕਰਮਾਂ ਅਨੁਸਾਰ ਇਹਦੀ ਕਰਨੀ ਕਰਤੂਤਾਂ ਕਰਕੇ ਭੁੱਲਿਆ ਪਰਮੇਸ਼ਰ ਨੂੰ, ਅਤੇ ਜੇ ਪਰਮਾਤਮਾ ਨੇ ਭੁਲਾਇਆ ਇਹਨੂੰ ਤਾਂ ਇਹਦੇ ਮੰਦੇ ਕਰਮਾਂ ਦਾ ਫਲ ਦੇਣ ਵਾਸਤੇ, ਭੁਗਤਾਉਣ ਵਾਸਤੇ ਭੁਲਾਇਆ ਹੈ। ਦੋਨੇ ਕਰਮਾਂ, ਦੋਨੇ ਗੱਲਾਂ ਦੇ ਵਿੱਚ ਦੱਦਾ ਦੋਸ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਨਾ। ਇਉਂ ਇੱਕ ਪੱਖ ਦੀ ਗੱਲ ਸੋਚ ਕੇ ਵੀ ਐਂ ਜੀ ਗੁਰਬਾਣੀ ਤਾਂ ਐਂ ਲਿਖਿਆ, ਰੱਬ ਹੀ ਭੁਲਾਉਂਦਾ ਸਾਨੂੰ, ਦਲਿੱਦਰੀ ਹੋ ਜਾਣਾ, ਇਹ ਕੋਈ ਗੁਰਮਤ ਹੈ? ਇਹਨੂੰ ਗੱਲ ਨੂੰ ਸਮਝਣ ਦੀ ਲੋੜ ਹੈ, ਤਾਂ ਹੀ ਕਥਾ ਹੋਇਆ ਕਰਦੀ ਹੈ। ਜਿਹੜੀ ਕਥਾ ਦੇ ਵਿਚਾਰ ਦਾ ਭਾਵ ਇਹ ਹੈ ਵੀ ਇਹ ਗੱਲਾਂ ਇਹੋ ਜਿਹੀਆਂ ਘੁੰਡੀਆਂ, ਸਿਧਾਂਤੋਂ ਘੁੰਡੀਆਂ ਸਾਡੀ ਸਮਝ ਆ ਜਾਣ, ਤਾਂ ਕਿ ਸ਼ੰਕਾ ਨਾ ਰਹੇ।
ਦੂਜਾ ਭਾਈ ਫਿਰ ਹੈ
ਤੇ ਭਾਈ ਉਹ ਹਰ ਵਕਤ ਜਿਹੜੇ ਜੀਵ ਦਵੈਸ਼ ਭਾਵਨਾ ਦੇ ਵਿੱਚ ਲੱਗੇ ਹੋਏ ਨੇ ਉਹ ਤੁਰੇ ਫਿਰਦੇ ਨੇ, ਜੂਨਾਂ ਦੇ ਵਿੱਚ ਵੀ ਤੁਰੇ ਫਿਰਦੇ ਆ, ਹਰ ਵਕਤ ਦਵੈਸ਼ ਭਾਵ ਦੇ ਵਿੱਚ ਤੁਰੇ ਫਿਰਦੇ ਨੇ, ਹਰ ਵਕਤ ਹੀ ਦਵੈਸ਼ ਫੁਰਦੀ ਹੈ।
ਹਉਮੈ ਕਰਮ ਕਮਾਏ
ਤੇ ਕਿਉਂਕਿ ਜਿੰਨੇ ਕਰਮ ਨੇ ਉਹ ਰਾਗ ਦਵੈਸ਼ ਵਿੱਚ ਹੁੰਦੇ ਤੇ ਹਉਮੈ ਹੰਗਤਾ ਦੇ ਸਹਿਤ ਕਰਮ ਕਾਂਡ ਨੂੰ ਕਮਾਏ ਕਮਾਉਂਦੇ ਹਨ। ਫਿਰ
ਤਿੰਨ ਸਹਿ ਆਪ ਭੁਲਾਏ ਕੁਮਾਰਗ ਪਾਏ,
ਤਿੰਨ ਉਹ ਆਪ ਸਹਿਪਤੀ ਪਰਮੇਸ਼ਰ ਨੇ, ਕੁਮਾਰਗ ਦਾ ਅਰਥ ਹੈ ਖੋਟਾ ਰਸਤਾ, ਖੋਟੇ ਰਸਤੇ ਪਾਏ, ਖੋਟੇ ਰਸਤੇ ਪਾ ਕੇ ਸਰੂਪ ਤੋਂ ਭੁਲਾ ਦਿੱਤੇ ਤੇ ਤਿੰਨ ਸਹਿ ਆਪ ਭੁਲਾਏ ਕੁਮਾਰਗ ਪਾਏ, ਜਿਹੜੇ ਆਪਣੇ ਆਪ ਨੂੰ ਕੁਮਾਰਗ ਖੋਟੇ ਰਸਤੇ ਤੇ ਪਾਏ ਪਾਉਂਦੇ ਨੇ, ਤਿੰਨ ਉਹ ਪਰਮੇਸ਼ਰ ਨੇ ਭੁਲਾ ਦਿੱਤੇ ਨੇ। ਜਿਹੜੇ ਖੋਟੇ ਰਸਤੇ ਪੈਂਦੇ ਨੇ, ਵਿਕਾਰਾਂ ਵਾਲੇ ਰਸਤੇ ਪੈਂਦੇ ਆ, ਉਹਨਾਂ ਨੂੰ ਰੱਬ ਨੇ ਭੁਲਾ ਦਿੱਤਾ ਵੀ ਇਹ ਮੇਰੇ ਕੰਮ ਦੇ ਨਹੀਂ ਹਨ।
ਤਿੰਨ ਕਾ ਕਿਛ ਨਾ ਵਸਾਈ
ਤੇ ਤਿੰਨ ਉਹਨਾਂ ਪੁਰਖਾਂ ਦਾ ਕਿਛ ਕੁਝ ਵੀ ਵਸਾਈ ਬਸ ਨਹੀਂ ਚੱਲਦਾ, ਭਾਵ ਫਲ ਭੋਗਣਾ ਹੀ ਪੈਂਦਾ ਫਿਰ ਉਹਨਾਂ ਨੂੰ।
ਤਿੰਨ ਕੀ ਗਤ ਅਵਗਤ ਤੂੰ ਹੈ ਜਾਣ ਹੈ,
ਹੇ ਵਾਹਿਗੁਰੂ ਤਿੰਨ ਉਹਨਾਂ ਦੀ ਕੀ ਦਾ ਅਰਥ ਹੈ ਦੀ, ਉਹਨਾਂ ਦੀ ਜਿਹੜੀ ਗਤ ਮੁਕਤੀ ਕਦੋਂ ਕਰੇਗਾ ਤੇ ਕਿੰਨੀ ਕਿੰਨਾ ਚਿਰ ਬਾਅਦ ਉਹਨਾਂ ਦੀ ਮੁਕਤੀ ਹੋਏਗੀ, ਕਿਤਨਾ ਚਿਰ ਅਵਗਤ ਬੇਗਤੀ ਵਿੱਚ ਰਹਿਣਗੇ, ਤਿੰਨ ਕੀ ਗਤ ਅਵਗਤ ਤੂੰ ਹੈ ਜਾਣਾ। ਗਤ ਪ੍ਰਾਪਤੀ ਅਵਗਤ ਆਪ੍ਰਾਪਤੀ ਤੂੰ ਹੀ ਜਾਣਦਾ, ਗਤ ਗਿਆਨ ਰਹੇਗਾ ਕਿ ਅਵਗਤ ਅਗਿਆਨੀ ਉਹ ਰਹਿਣਗੇ, ਅਗਿਆਨੀ ਉਹ ਜਾਣਗੇ ਸੰਸਾਰ ਤੋਂ, ਇਹ ਤੂੰ ਹੀ ਜਾਣਦਾ ਮਹਾਰਾਜ, ਹੋਰ ਨਹੀਂ ਕੋਈ ਜਾਣਦਾ। ਤਿੰਨ ਕੀ ਗਤ ਅਵਗਤ ਤੂੰ ਹੈ ਜਾਣਾ, ਹੇ ਅਵਗਤ ਗਤ ਤੋਂ ਰਹਿਤ ਪਰਮੇਸ਼ੁਰ ਤਿੰਨ ਉਹਨਾਂ ਦੀ ਗਤ ਗਤੀ ਕਦੋਂ ਹੋਵੇਗੀ, ਇਹ ਤੂੰ ਹੀ ਜਾਣਦਾ ਹੈ, ਹੋਰ ਨਹੀਂ ਕੋਈ ਜਾਣ ਸਕਦਾ।
ਜਿਨ ਇਹ ਰਚਨ ਰਚਾਈ
ਇਹ ਤਾਂ ਉਹੀ ਵਾਹਿਗੁਰੂ ਜਾਣਦਾ ਹੈ ਜਿਸਨੇ ਸੰਸਾਰ ਦੀ ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਦੀ ਰਚਨਾ ਰਚਾਈ ਹੈ, ਬਨਾਵਟ ਬਣਾਉਣ ਕੀਤੀ ਹੈ।
ਹੁਕਮ ਤੇਰਾ ਖਰਾ ਭਾਰਾ,
ਇਹ ਪਰਮੇਸ਼ੁਰ ਤੁਹਾਡਾ ਹੁਕਮ ਮੰਨਣਾ ਖਰਾ ਬਹੁਤ ਹੀ ਵਜਨਦਾਇਕ ਹੈ, ਭਾਰਾ ਹੈ, ਇਹ ਮੰਨਣਾ ਬੜਾ ਔਖਾ ਹੈ। ਹੁਕਮ ਤੇਰਾ ਖਰਾ ਭਾਰਾ ਤੇ ਖਰਾ ਚੰਗਾ ਬਹੁਤ ਹੀ ਭਾਰੀ ਭਾਵ ਬਹੁਤ ਹੀ ਵਜਨਦਾਇਕ ਹੈ, ਔਖਾ ਹੈ ਮੰਨਣਾ। ਇਸ ਕਰਕੇ ਵਾਹਿਗੁਰੂ
ਗੁਰਮੁਖ ਕਿਸੇ ਬੁਝਾਏ,
ਕਿਸੇ ਬਿਰਲੇ ਗੁਰਮੁਖ ਨੂੰ ਸਮਝਾਉਣਾ ਕੀਤਾ ਤੁਸੀਂ, ਜਿਨ੍ਹਾਂ ਨੇ ਆਪਾ ਭਾਵ ਛੱਡ ਕੇ ਗੁਰਮਤ ਨੂੰ ਧਾਰਿਆ ਹੈ।
ਜੋ ਕਹੇ ਨਾਨਕ ਕਿਆ ਜੰਤ ਵਿਚਾਰੇ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਕਥਨ ਕਰਦੇ ਕਿ ਹੇ ਪਰਮੇਸ਼ੁਰ ਇਹ ਜੀਵ ਵਿਚਾਰੇ ਕਿਆ ਕੀ ਹਨ ਇਹ ਜੀਵ, ਕਿਉਂਕਿ
ਜਾ ਤੁਧ ਭਰਮ ਭੁਲਾਏ
ਤੇ ਇਹ ਜਿਹੜੇ ਜੰਤ ਵਿਚਾਰੇ ਹੈ ਕਿ ਜਦੋਂ ਤੁਸੀਂ ਆਪਣੇ ਆਪ ਤੋਂ ਮਹਾਰਾਜ ਆਪ ਇਹਨਾਂ ਨੂੰ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਭਰਮ ਵਿੱਚ ਭੁਲਾਏ ਭੁਲਾ ਦਿੱਤਾ ਹੈ।
ਸੱਚੇ ਮੇਰੇ ਸਾਹਿਬਾ,
ਇਹ ਮੇਰੇ ਸੱਚੇ ਸਹਿ ਮਾਲਕ, ਮਾਇਆ ਬਿਰਤੀ ਦੁਆਰਾ ਸਾਰਿਆਂ ਦੇ ਸਹਿ ਮਾਲਕ,
ਸੱਚੀ ਤੇਰੀ ਵਡਿਆਈ,
ਤੇਰੀ ਵਡਿਆਈ ਮਹਿਮਾ ਵੀ ਸੱਚੀ ਹੈ ਮਹਾਰਾਜ,
ਤੂੰ ਪਾਰ ਬ੍ਰਹਮ ਬੇਅੰਤ ਸੁਆਮੀ,
ਪ੍ਰਕਿਰਤੀ ਤੋਂ ਪਰੇ ਹੋਣ ਕਰਕੇ ਪ੍ਰਕਿਰਤੀ ਤੋਂ ਪਾਰ ਪਰੇ ਹੈ, ਦਿਸੇ ਸਮਸੰਗ ਰਹੇ ਅਲੇਪਾ ਤੇ ਬ੍ਰਹਮ ਵਿਆਪਕ ਹੈ, ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ ਮਹਾਰਾਜ, ਬ੍ਰਹਮ ਵਿਆਪਕ ਹੈ, ਬੇਅੰਤ ਹੈ, ਅੰਤ ਤੋਂ ਰਹਿਤ ਹੈ, ਤੂੰ ਸਵਾਮੀ ਮਾਲਕ ਹੈ ਸਾਰਿਆਂ ਦਾ ਵਾਹਿਗੁਰੂ।
ਜੇਰੀ ਕੁਦਰਤ ਕਹਿਣ ਨਾ ਜਾਈ,
ਕਿਸੇ ਪਾਸੋਂ ਤੇਰੀ ਤੁਹਾਡੀ ਕੁਦਰਤ ਨਾਮ ਹੈ ਸ਼ਕਤੀ ਦਾ, ਤੇਰੀ ਸ਼ਕਤੀ ਕਥਨ ਨਹੀਂ ਕੀਤੀ ਜਾਂਦੀ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਦੱਸਦੇ ਨੇ,
ਸੱਚੀ ਤੇਰੀ ਵਡਿਆਈ ਜਾ ਕੋ ਤੁਧ ਮਨ ਵਸਾਈ,
ਹੇ ਪਰਮੇਸ਼ੁਰ ਤੇਰੀ ਤੁਹਾਡੀ ਜਿਹੜੀ ਵਡਿਆਈ ਸੋਭ ਹੈ ਨਾ ਇਹ ਸੱਚੀ ਹੈ, ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਤਾਂ ਹੀ ਤੁਧ ਤੁਸੀਂ ਮਹਾਰਾਜ ਮਨ ਹਿਰਦੇ ਚ ਵਸਾਈ ਵਸਾ ਦਿੱਤੀ ਹੈ, ਤੁਹਾਡੀ ਵਡਿਆਈ ਜਿਹੜੀ ਹੈ ਜਿਨ੍ਹਾਂ ਦੇ ਹਿਰਦੇ ਚ ਵਸਾ ਦਿੱਤੇ,
ਸਦਾ ਤੇਰੇ ਗੁਣ ਗਾਵੇ,
ਉਹ ਸਦਾ ਹਮੇਸ਼ਾ ਤੇਰੇ ਗੁਣਾਂ ਨੂੰ ਗਾਵੇ ਗਾਉਂਦੇ ਰਹਿੰਦੇ ਨੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦੀ ਧੁਨ ਉੱਠਦੀ ਰਹਿੰਦੀ ਹੈ।
ਤੇਰੇ ਗੁਣ ਗਾਵੇ ਹੈ ਜਾਂ ਤੁਧ ਭਾਵ ਹੈ,
ਹੇ ਪਰਮੇਸ਼ੁਰ ਜਾਂ ਜਦੋਂ ਤੁਧ ਤੁਹਾਨੂੰ ਭਾਵੇ, ਜੀਵ ਭਾ ਜਾਵੇ, ਉਦੋਂ ਇਹ ਜੀਵ ਤੇਰੇ ਤੁਹਾਡੇ ਸ਼ੁਭ ਗੁਣਾਂ ਨੂੰ सतसंग द्वारा गाव है गाउंदे हन कथा कीर्तन रूप विच
सच्चे स्यो चित लाव है
सच्चे नाम स्यो नाल स्यो दा अर्थ हुंदा नाल चित हिरदे नूं लावे लाउंदे हन
जिस नूं तूं आपे मिलहै
हे परमेश्वर जिस नूं जिन्हां नूं तूं तूं तुसी आप ही गुरां द्वारा अपने दे नाल मेलदे हो ते जिन्हां नूं गुरु दे नाल मेलदे हो उन्हां नूं फिर अपने नाल गुरु द्वारा मेल देंदे हो अपने विच
सो गुरमुख रह समाई
ओ गुरमुख तेरे स्वरूप विच समाई समा रहे ने अभेद हो रहे हन
यो कह नानक सच्चे मेरे साहिबा
क्यों इस प्रकार सतगुरु कथन करदे ने कि मेरे सच्चे साहिब मालका हे वाहिगुरु ए तेरी तुहाडी
सच्ची तेरी वडियाई
ए तेरी वडियाई सच्ची है एदे विच साध संजी अंक आया दस दो सत एक बड़ी घुंडी है दे विच फिर इस तों बाद आया पंज दो सत जे कोई इस तरह पुछ लवे इहदा जवाब भाई तुहाडे जिहड़ी हुण तुसीं विद्या की मेहनत करदे हो तुहाडे कोल होना चाहीदा है कोई पुछ सकदा दसो जी इहदा की अर्थ की है इहदा इहदा हुण ध्यान नाल सुनो इहदे विच बड़ी घुंडी इस करके है भी सत शब्द दो वारी आ गया ਇਹਦੇ ਚ ਉਲਝ ਜਾਊਗਾ ਬੰਦਾ ਇਹਦਾ ਮਤਲਬ ਹੈ ਇਹ ਜਿਹੜਾ ਸ਼ੰਤ ਦੇ ਦਸ ਤਾਂ ਇਹਦੇ ਬੰਧਨ ਦਸ ਦਾ ਤਾਂ ਅਰਥ ਇਹ ਹੈ ਵੀ ਦਸ ਪੌੜੀਆਂ ਸੀ ਇਹਦੇ ਦਸ ਬੰਧਨ ਇਹਦੇ ਜਿਹੜਾ ਸ਼ੰਤ ਸੀ ਇਹ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਅੱਗੇ ਦੋ ਸ਼ਬਦ ਹੈ ਉਹਦਾ ਮਤਲਬ ਹੈ ਗੁਰੂ ਅਮਰਦਾਸ ਜੀ ਦੇ ਦੋ ਸ਼ੰਤ ਹੈ ਗੁਰੂ ਨਾਨਕ ਦੇਵ ਜੀ ਦੇ ਪੰਜ ਸ਼ਬਦ ਹੈ ਵਿਚਾਲੇ ਪਿਆ ਸੱਤ ਤੇ ਪੰਜ ਤੇ ਦੋ ਸੱਤ ਇਹ ਵਿਚਾਲੇ ਰੱਖਿਆ ਸਾਧਾ ਹੁਣ ਦੂਸਰੀ ਤਰ੍ਹਾਂ ਗਿਣਤੀ ਕਰੋ ਇਹਦੀ ਇਹ ਅੰਕਾਂ ਦੀ ਗਿਣਤੀ ਹੈ ਇਹ ਲਿਖਣ ਤੋਂ ਬਾਅਦ ਤੇ ਭਾਈ ਗੁਰਦਾਸ ਜੀ ਨੇ ਤੇ ਗੁਰੂ ਸਾਹਿਬ ਦੇ ਹੁਕਮ ਵਿੱਚ ਵੀ ਸਾਤਾ ਜਿਹੜਾ ਹੈ ਵੀ ਉਹ ਜਿਹੜਾ ਵਿਚਾਲੇ ਆ ਗਿਆ ਦੋ ਅਰ ਪੰਜ ਦੇ ਵਿਚਾਲੇ ਆ ਗਿਆ ਸਾਤਾ ਤੇ ਇਹ ਜਿਹੜਾ ਸੀ ਇਹਦਾ ਕੋਈ ਉਲਝਣ ਨਾ ਜਾਵੇ ਇਹਨੂੰ ਦੂਸਰੀ ਤਰ੍ਹਾਂ ਫਿਰ ਗਿਣਤੀ ਕਰ ਲਈ ਹੈ ਉਹ ਕਿਸ ਤਰ੍ਹਾਂ ਕੀਤੀ ਹੈ ਉੱਥੇ ਫਿਰ ਜਿਵੇਂ ਦੋ ਤੇ ਪੰਜ ਵਿਚਾਲੇ ਆਲੇ ਦੁਆਲੇ ਰੱਖ ਕੇ ਸੱਤ ਵਿਚਾਲੇ ਰੱਖਿਆ ਸੀ ਹੁਣ ਫਿਰ ਅੱਗੇ ਸਾਧ ਸਿੰਘ ਜੀ ਇਸ ਨੂੰ ਸਪਸ਼ਟ ਕਰਨ ਦੇ ਵਾਸਤੇ ਕਹਿ ਦਿੱਤਾ ਵੀ ਇਹਦਾ ਜੋੜ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਹਨਾਂ ਦੇ ਪੰਜ ਸ਼ੰਤ ਨ ਤੇ ਤੀਸਰੇ ਪਾਤਸ਼ਾਹ ਦੇ ਦੋ ਨ ਪੰਜ ਦੇ ਦੋ ਮੁੜ ਕੇ ਫਿਰ ਸੱਤ ਆ ਗਿਆ ਪਿੱਛੇ ਸੱਤ ਪਿਆ ਇਹ ਦੋ ਤਰ੍ਹਾਂ ਦੀ ਗਿਣਤੀ ਹੈ ਉਲਝਣਾ ਨਹੀਂ ਨਾ ਸਮਝ ਆਵੇ ਦੁਬਾਰੇ ਫਿਰ ਸਮਝ ਸਕਦੇ ਹੋ ਤੇ ਆਸਣ ਤੇ ਜਾ ਕੇ ਸਮਝ ਸਕਦੇ ਹੋ ਗੁਰੂ ਕਿਰਪਾ ਕਰੇ ਇੱਥੇ ਅੱਜ ਸਮਾਪਤੀ ਆਪਾਂ ਭਾਈ 15 ਮਿੰਟ ਪਹਿਲਾਂ ਤਾਂ ਇਸ ਲਈ ਕਰਦੇ ਹਾਂ ਅੱਜ ਮਾਘੀ ਹੈ ਮਾਘੀ ਦਾ ਦਿਹਾੜਾ ਹੈ ਅਤੇ ਇਹਦੇ ਬਾਰੇ ਆਪਾਂ ਸਾਰੀ ਵਿਸਥਾਰ ਦੇ ਨਾਲ ਤਾਂ ਜੋਤੀ ਸਰੂਪ ਗੁਰਦੁਆਰੇ ਸਾਹਿਬ ਕਥਾ ਹੋਣੀ ਹੈ ਮਹੀਨੇ ਦੀ ਵੀ ਉੱਥੇ ਹੋਣੀਆਂ ਕਥਾ ਇੱਥੇ ਕੇਵਲ ਲੜੀਵਾਰ ਕਥਾ ਦਾ ਨਿਯਮ ਪੂਰਾ ਕੀਤਾ ਹੈ ਪਰ ਮਾਘੀ ਦਾ ਦਿਹਾੜਾ ਕਦੋਂ ਚੱਲਿਆ ਸੰਖੇਪ ਦੇ ਨਾਲ ਇੰਨਾ ਕੁ ਜ਼ਰੂਰ ਆਪਾਂ ਸਮਝ ਲਈਏ ਇਹ 1645 ਬਿਕਰਮੀ ਸੰਮਤ 1 ਮਾਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਸੀ ਇਹ ਨੀਂਹ ਰੱਖਣ ਕਰਕੇ ਫਿਰ ਇਹ ਗੁਰਸਿੱਖਾਂ ਦੇ ਵਿੱਚ ਇੱਕ ਦਿਨ ਸਾਲ ਦਾ ਪੂਜਣ ਯੋਗ ਬਣ ਗਿਆ ਵੀ ਅੱਜ ਦੇ ਦਿਨ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਦਰਾਣੇ ਦੀ ਪਹਾੜ ਜਿਹੜਾ ਢਾਬ ਦਾ ਜੰਗ ਮਹਾਰਾਜ ਸਾਹਿਬ ਨੇ ਬੜੇ ਖੂਬੀ ਜਿੱਤਿਆ ਇਹ ਬੇਈਮਾਨ ਸੂਬਾ ਸਰਹੰਦ ਮਗਰ ਲੱਗਿਆ ਹੋਇਆ ਸੀ ਉੱਥੇ ਫਿਰ ਸਾਧ ਸਿੰਘ ਜੀ ਸਰਦਾਰ ਮਹਾਂ ਸਿੰਘ ਜਿਹੜਾ ਜਿਹਨਾਂ ਨੇ ਵਿਦਾਵਾ ਲਿਖ ਦਿੱਤਾ ਸੀ ਅਨੰਦਪੁਰ ਸਾਹਿਬ ਜਿਹੜੇ ਸਿੱਖਾਂ ਨੇ ਵਿਦਾਵਾ ਲਿਖਾ ਉੱਥੇ ਬਖਸ਼ਿਆ ਵਿਦਾਵੇ ਵੀ ਦੋ ਜਗ੍ਹਾ ਲਿਖੇ ਗਏ ਇੱਕ ਮਾਲਵੇ ਦੀ ਧਰਤੀ 'ਚ ਲਿਖਿਆ ਗਿਆ ਉਹ ਪੰਚਾਇਤਾਂ ਇਕੱਠੀਆਂ ਹੋ ਕੇ ਆਈਆਂ ਸੀ ਅਤੇ ਦੋ ਤਰ੍ਹਾਂ ਦੀ ਗੱਲ ਤਵਾਰੀਖ ਦੇ ਵਿੱਚ ਅਤੇ ਇਤਿਹਾਸ 'ਚ ਆਉਂਦੀ ਹੈ ਅਤੇ ਇਸ ਕਰਕੇ ਸਾਧ ਸਿੰਘ ਜੀ ਸੰਪਰਦਾ ਦੇ ਬਹੁਤੇ ਗਿਆਨੀ ਸਿੰਘ ਮਾਲਵੇ ਦੇ ਵਿੱਚ ਹੀ ਮੰਨਦੇ ਹੈ ਮਹਾਂਪੁਰਖ ਵੀ ਐਸਾ ਮੰਨਦੇ ਸੀ ਉਹਦਾ ਕੋਈ ਖੰਡਨ ਮੰਡਨ ਨਹੀਂ ਕੋਈ ਕਿੰਤੂ ਪ੍ਰਿੰਤੂ ਨਹੀਂ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉੱਥੇ ਟੂਟੀ ਗੰਢ ਨਹਾਰ ਗੋਪਾਲ ਉਹ ਜਿਹੜਾ ਜੰਗ ਸੀ ਇਹ ਸੀ 22 ਵਿਸਾਖ ਦਾ 1762 ਬਿਕਰਮੀ ਸੰਮਤ 22 ਵਿਸਾਖ ਦਾ ਜੰਗ ਸੀ ਤੇ ਇਹਦੇ ਵਿੱਚ ਜੰਗ ਸੀ ਇਹ ਗਰਮੀ ਦੇ ਵਿਰੁੱਧ ਦਾ ਨਹੀਂ ਤੇ ਸਰਦੀ ਦੇ ਵਿੱਚ ਤਾਂ ਪਾਣੀ ਦੇ ਜਿਹੜੇ ਪਿਆਸ ਵਾਲੀ ਗੱਲ ਫਿਰ ਉਹ ਨਹੀਂ ਆਉਂਦੀ ਹੈ ਪ੍ਰਿੰਸੀਪਲ ਸਤਵੀਰ ਸਿੰਘ ਨੇ ਅਪ੍ਰੈਲ ਦਾ ਮਹੀਨਾ ਇਹ ਵੀ ਉਹੀ ਬਣਦਾ ਵਿਸਾਖ ਬਣਦਾ ਔਰ ਫਿਰ ਇਸੇ ਨੂੰ ਭਾਈ ਕਾਨ ਸਿੰਘ ਨਾਭਾ ਨੇ ਉਹਨਾਂ ਨੇ ਵੀ ਵਿਸਾਖ ਦੇ ਜੰਗ ਮੰਨੇ ਮਾਲਵਾ ਤੇ ਹਜ਼ਰਤਗੜ੍ਹ ਦੇ ਸੰਤ ਸਿਪਾਹੀ ਵਿਸਾਖਾ ਸਿੰਘ ਨੇ ਉਹਨੇ ਵੀ ਇਹੀ ਮੰਨਿਆ। ਤਵਾਰੀਖ ਗੁਰੂ ਖਾਲਸਾ ਦੇ ਅੰਦਰ ਉਹਦੇ ਵਿੱਚ ਵੀ ਵਿਸਾਖ ਦਾ ਜੰਗ ਬਣਿਆ। ਭਾਈ ਲੰਗਰ ਸਿੰਘ ਗੁਰੂ ਸਾਹਿਬ ਦੇ ਨਾਲ ਸੀ, ਜਿਨ੍ਹਾਂ ਦੇ ਜਿਹੜੇ ਘਰ ਸੀ, ਜਿਹੜਾ ਹਰੀਕੇ ਪੱਤਨ ਸਾਹਿਬ ਸਿੰਘ ਜੀ ਹਰੀਕੇ ਨਗਰ ਦੇ ਅੰਦਰ। ਇਹ ਜਦੋਂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਜ਼ੂਰ ਸਾਹਿਬ, ਇਹਨੇ ਸਿੰਘਾਂ ਨੂੰ ਇਕੱਠੇ ਕਰਕੇ ਨਿਸ਼ਾਨੀ ਦੱਸੀ ਵੀ ਮੈਂ ਨਾਲ ਸੀ ਗੁਰਸਿੱਖੋ, ਇੱਥੇ ਖਤਰਾਣੇ ਦੀ ਢਾਬ 'ਤੇ ਜੰਗ ਹੋਇਆ ਅਤੇ ਪਰ ਉਹ ਮੌਸਮ ਬਹੁਤੀ ਗਰੀਖ ਰੁੱਤ ਕਰੜੀ ਹੋਣ ਕਰਕੇ ਧੁੱਪ ਵੀ ਪਿਆਸ, ਇਹਦੇ ਵਿੱਚ ਦੂਰ ਦੂਰ ਤੋਂ ਲੋਕ ਆਉਣਗੇ, ਮੇਲਾ ਭਰਿਆ ਕਰੇਗਾ, ਫਿਰ ਕੀ ਕਰਾਂਗੇ, ਪਾਣੀ ਤਾਂ ਹੈ ਨਹੀਂ, 30-30 ਕੋਹਾਂ 'ਤੇ ਪਾਣੀ ਨਹੀਂ ਸੀ, ਜਿਹੜੇ ਆਉਣਗੇ 30 ਕੋਹਾਂ 'ਤੇ ਵੀ ਕਿਵੇਂ ਉਹ ਪਾਣੀ 'ਤੇ ਪਿਆਸ, ਇਹ ਮੁਸ਼ਕਿਲ ਰੱਖ ਕੇ ਵੀ ਪੰਥ ਨੇ ਫੈਸਲਾ ਕੀਤਾ। ਭਾਈ ਲੰਗਰ ਸਿੰਘ ਨਾਲ ਸੀ ਅਤੇ ਉਹਨੇ ਦੱਸਿਆ ਵੀ ਇੱਥੇ ਅੰਗੀਠੇ 'ਤੇ ਮਹਾਰਾਜ ਨੇ ਸਾਰਿਆਂ ਦੇ ਆਪਣੇ ਹੱਥੀਂ ਸੰਸਕਾਰ ਕੀਤਾ, ਉਹਨੇ ਗੱਲਾਂ ਦੱਸੀਆਂ ਸਾਰੀਆਂ। ਇੱਥੋਂ ਮਹਾਰਾਜ ਨੇ ਤੀਰ ਚਲਾਏ, ਇੱਥੇ ਸਿੰਘਾਂ ਦਾ ਤੰਬੂ ਸੀ, 5 ਗੁਰਦੁਆਰੇ ਉੱਥੇ ਬਣਿਆ, ਵੱਡਾ ਦਰਬਾਰ ਹੈ, ਰਕਾਬਗੰਜ ਗੁਰਦੁਆਰਾ ਹੈ, ਤੰਬੂ ਸਾਹਿਬ ਗੁਰਦੁਆਰਾ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਟਿੱਬੀ ਸਾਹਿਬ ਗੁਰਦੁਆਰਾ ਹੈ, ਰਕਾਬਗੰਜ 'ਤੇ ਰਕਾਬ ਟੁੱਟੀ, 5 ਗੁਰਦੁਆਰੇ ਉੱਥੇ ਬਣੇ। ਅਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਗੁਰਮਤਾ ਸਿੰਘਾਂ ਨੇ ਕੀਤਾ, ਕਹਿੰਦੇ ਵੀ ਸਿੰਘੋ ਐਂ ਕਰੋ ਵੀ ਮਾਘੀ ਦਾ ਦਿਹਾੜਾ, ਨਾਲੇ ਤਾਂ ਹਰਿਮੰਦਰ ਸਾਹਿਬ ਦਾ ਨੀਂਹ ਰੱਖਿਆ ਸੀ ਉਦਣ, ਆਪਾਂ ਇੱਥੇ ਮਾਲਵੇ 'ਚ ਮਾਘੀ ਮਨਾਇਆ ਕਰਾਂਗੇ। ਇਹ ਜੰਗ 22 ਵਿਸਾਖ ਦਾ ਸੀ, ਮਾਘੀ ਵਿੱਚ ਅੱਜ ਦੇ ਦਿਨ ਮਨਾਇਆ ਜਾਂਦਾ ਹੈ। ਇਹ ਇੰਨੇ ਕੁ ਗੱਲਾਂ ਸਾਧ ਸਿੰਘ ਜੀ ਕਹਿਣੀਆਂ ਬਣਦੀਆਂ ਸੀ। ਹੁਣ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਆਓ ਇੱਥੇ ਹੀ ਸਮਾਪਤੀ ਹੈ ਕਿਉਂਕਿ ਕਥਾ ਦਾ ਸਮਾਂ ਉੱਧਰ ਹੋ ਚੱਲਿਆ। ਮਸਾਂ ਮਸਾਂ ਜਲਦੀ ਦੇ ਕੇ ਸਾਰੇ ਸਿੰਘਾਂ ਨੇ ਥੋੜ੍ਹੀ ਜਿਹੀ ਫੁਰਤੀ ਤੋਂ ਕੰਮ ਲਿਓ ਭਾਈ, ਤਾਂ ਕਿ ਉੱਥੇ ਵੀ ਸੰਗਤਾਂ ਉਡੀਕਦੇ ਹਾਂ, ਸਮੇਂ ਸਿਰ ਉਹ ਨਿਯਮ ਹੈ ਜੋ ਟਾਈਮ ਬੰਨਿਆ ਹੋਇਆ। ਅਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੰਘ ਸਾਹਿਬ ਨੇ ਜੋ ਵੀ ਉਹ ਸਮੇਂ ਨੂੰ ਇੱਧਰ ਉੱਧਰ ਨਹੀਂ ਆਪਾਂ ਕਰ ਸਕਦੇ, ਇਸ ਕਰਕੇ ਸਮੇਂ ਸਿਰ ਉੱਥੇ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਜੀ। ਆਓ ਇੱਥੇ ਸਮਾਪਤੀ ਹੈ ਜੀ।
ਜਿਸਨੋ ਤੂੰ ਆਪੇ ਮਿਲ ਹੈ ਸੋ ਗੁਰਮੁਖ ਰਹਿ ਸਮਾਏ, ਕਿਉ ਕਹੈ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।